ਜਿਹੜਾ ਸਟੈਲੈਂਟਿਸ ਦਾ ਜਿਹੜਾ ਐਲਜੀ ਪਲਾਂਟ ਸੀਗਾ ਉਹ ਵਿੰਡਸਰ ਦੇ ਵਿੱਚ ਸੀਗਾ, ਉਹਦੀ ਅਨਾਊਂਸਮੈਂਟ ਹੋਈ ਸੀਗੀ। ਸੋ ਅੱਜ ਦੱਸਿਆ ਜਾ ਰਿਹਾ ਕਿ ਜਿਹੜੀ ਡੀਲ ਅੱਜ ਹੋਈ ਆ ਇਹ ਬਹੁਤ ਦੇਰ ਤੋਂ ਜਿਹੜੀਆਂ ਮੀਟਿੰਗਸ ਚੱਲ ਰਹੀਆਂ ਸੀ ਹੋਂਡਾ ਦੇ ਐਗਜ਼ੀਕਟਿਵਸ ਦੇ ਵਿੱਚ ਔਰ ਸਾਡੀ ਗਵਰਨਮੈਂਟ ਦੇ ਵਿੱਚ, ਉਸ ਤੋਂ ਬਾਅਦ ਅੱਜ ਦੀ ਇਹ ਅਹਿਮ ਅਨਾਊਂਸਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅਮਰੀਕਾ ਵੱਲ ਰੁਕ ਕਰਦੇ ਹਾਂ, ਉੱਥੋਂ ਮੇਜਰ ਨਿਊਜ਼ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਹਾਰਵੀ ਵਾਈਨਸਟਾਈਨ ਦੀ। ਹਾਰਵੀ ਵਾਈਨਸਟਾਈਨ ਅਸੀਂ ਦੱਸ ਦਈਏ ਕਿ ਬਾਲੀਵੁੱਡ ਦੇ ਵਿੱਚ ਇੱਕ ਬਹੁਤ ਹੀ ਪਾਵਰਫੁਲ ਸ਼ਖਸ ਹੋਇਆ ਕਰਦੇ ਸੀਗੇ ਐਜ਼ ਅ ਪ੍ਰੋਡਿਊਸਰ, ਔਰ ਬਹੁਤ ਅਹਿਮ ਰੋਲ ਰਿਹਾ ਉਹਨਾਂ ਦਾ, ਬਹੁਤ ਬੜੀਆਂ ਬੜੀਆਂ ਮੂਵੀਜ਼, ਆਸਕਰ ਅਵਾਰਡ ਔਰ ਹੋਰ ਕਈ ਅਹਿਮ ਚੀਜ਼ਾਂ ਵਿੱਚ ਉਹਨਾਂ ਦਾ ਰੋਲ ਰਿਹਾ। ਲੇਕਿਨ ਉਸ ਤੋਂ ਬਾਅਦ ਜੇ ਤੁਹਾਨੂੰ ਯਾਦ ਹੋਏ ਮੀਟੂ ਐਲੀਗੇਸ਼ਨ ਦੇ ਤਹਿਤ ਹਾਰਵੀ ਵਾਈਨਸਟਾਈਨ ਦੇ ਉੱਤੇ ਵੀ ਬਹੁਤ ਸੰਗੀਨ ਐਲੀਗੇਸ਼ਨ ਜਿਹੜੇ ਉਹ ਲੱਗ ਗਏ ਸੀਗੇ, ਔਰ ਇਹਦੇ ਵਿੱਚ ਕਈ ਲੜਕੀਆਂ ਨੇ ਇੰਕਲੂਡਿੰਗ ਬਹੁਤ ਸਾਰੀਆਂ ਫੇਮਸ ਸਟਾਰਸ ਨੇ ਹਾਰਵੀ ਵਾਈਨਸਟਾਈਨ ਦੇ ਖਿਲਾਫ ਰੇਪ ਦੇ ਜਿਹੜੇ ਇਲਜ਼ਾਮ ਲਗਾਏ ਸੀਗੇ। ਮਾਮਲਾ ਫਿਰ ਅਦਾਲਤ ਦੇ ਵਿੱਚ ਪਹੁੰਚਿਆ ਔਰ ਅਦਾਲਤ ਵਿੱਚ ਜਾ ਕੇ ਹਾਰਵੀ ਵਾਈਨਸਟਾਈਨ ਉਹਨਾਂ ਨੂੰ ਸਜ਼ਾਵਾਂ ਵੀ ਸੁਣਾਈਆਂ ਗਈਆਂ। 72 ਸਾਲ ਦੇ ਹਾਰਵੀ ਵਾਈਨਸਟਾਈਨ ਉਹਨਾਂ ਨੂੰ ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ 23 ਸਾਲ ਦੀ ਸਜ਼ਾ ਵੀ ਉਹਨਾਂ ਨੂੰ ਹੋ ਚੁੱਕੀ ਹੈ। ਹੁਣ ਜਿਹੜਾ ਉਹਨਾਂ ਨੇ ਇੱਕ ਤਾਜ਼ਾ ਜਿਹੜਾ ਇੱਕ ਕੇਸ ਸੀਗਾ ਉਹਦੇ ਵਿੱਚ ਅੱਜ ਮਾਮਲਾ ਜਿਹੜਾ ਹੈਗਾ ਜਿਹੜੀ ਉਹਨਾਂ ਨੂੰ 2020 ਦੇ ਰੇਪ ਕਨਵਿਕਸ਼ਨ ਜਿਹੜੀ ਹੈ ਉਹਨੂੰ ਓਵਰਟਰਨ ਕਰ ਦਿੱਤਾ ਗਿਆ। ਕੋਰਟ ਨੇ ਕਿਹਾ ਕਿ ਨਵਾਂ ਟ੍ਰਾਇਲ ਹੋਣਾ ਚਾਹੀਦਾ ਇਸ ਮਾਮਲੇ ਵਿੱਚ। ਕੋਰਟ ਨੇ ਕਿਉਂ ਕਿਹਾ, ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਸੀਜਰ ਸੀਗਾ ਉਹ ਠੀਕ ਨਹੀਂ ਸੀਗਾ। ਸੋ ਇਸ ਕਾਰਨ ਅਦਾਲਤ ਨੇ ਅੱਜ 2020 ਦਾ ਰੇਪ ਦਾ ਮਾਮਲਾ ਅੱਜ ਉਹਨੂੰ ਖਾਰਿਜ ਕਰ ਦਿੱਤਾ ਔਰ ਦੁਬਾਰਾ ਨਵੇਂ ਟ੍ਰਾਇਲ ਦੀ ਗੱਲ ਕੀਤੀ ਹੈ। ਲੇਕਿਨ ਇਸ ਦੇ ਬਾਵਜੂਦ 72 ਸਾਲ ਦੇ ਹਾਰਵੀ ਵਾਈਨਸਟਾਈਨ ਜਿਹੜੇ ਹੈਗੇ ਨੇ ਉਹ ਹਜੇ ਵੀ ਕੋਰਟ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ। ਕਾਰਨ ਕੀ ਹੈ ਕਿ ਇੱਕ ਹੋਰ ਵੱਖਰਾ ਰੇਪ ਦਾ ਜਿਹੜਾ ਮਾਮਲਾ ਉਹਦੇ ਵਿੱਚ ਵੀ ਉਹ ਸਜ਼ਾ ਇਸ ਵੇਲੇ ਭੁਗਤ ਰਹੇ ਨੇ। ਇਹ ਐਲਏ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ 2022 ਦੇ ਵਿੱਚ 16 ਸਾਲ ਦੀ ਸਜ਼ਾ। ਇਹ ਜਿਹੜੀ ਅੱਜ ਜਿਹੜਾ ਮਾਮਲਾ ਇਹ 23 ਸਾਲ ਦੀ ਸਜ਼ਾ ਨਿਊਯਾਰਕ ਦੀ ਅਦਾਲਤ ਨੇ ਸੁਣਾਈ ਸੀ। ਉਹ ਮਾਮਲਾ 2022 ਲਾਸ ਏਂਜਲਸ ਦੀ ਨੇ 16 ਸਾਲ ਦੀ ਸਜ਼ਾ ਸੁਣਾਈ ਸੀ। ਅਸੀਂ ਇੱਥੇ ਹੁਣ ਜ਼ਿਕਰ ਕਰ ਦਈਏ ਕਿ ਬਹੁਤ ਹਾਈ ਪ੍ਰੋਫਾਈਲ ਜਿਹੜੀਆਂ ਈਵਨ ਐਕਟ੍ਰੈਸਿਸ ਸੀਗੀਆਂ ਜਿਸ ਤਰ੍ਹਾਂ ਕਿ ਐਸ਼ਲੇ ਜੂਡ, ਉਮਾ ਥਰਮਨ ਔਰ ਹੋਰ ਬਹੁਤ ਸਾਰੀਆਂ ਐਕਟ੍ਰੈਸਿਸ ਨੇ, ਉਹਨਾਂ ਨੇ ਇਹਨਾਂ ਦੇ ਉੱਤੇ ਇਹ ਇਸ ਤਰ੍ਹਾਂ ਦੇ ਸੈਕਸੁਅਲ ਮਿਸਕੰਡਕਟ ਦੇ ਬਹੁਤ ਸਾਰੇ ਐਲੀਗੇਸ਼ਨ ਜਿਹੜੇ ਨੇ ਲਗਾਏ ਸੀ। ਕੁਝ ਸਾਬਿਤ ਹੋ ਰਹੇ ਨੇ, ਕੁਝ ਹਜੇ ਜਿਹੜੇ ਮਾਮਲੇ ਨੇ ਉਹਦੇ ਖਿਲਾਫ ਜਿਹੜੇ ਨੇ ਉਹ ਚੱਲ ਰਹੇ ਨੇ। ਹੁਣ ਇੱਥੇ ਦੱਸਣਾ ਜ਼ਰੂਰੀ ਹੈ ਕਿ ਹਾਰਵੀ ਵਾਈਨਸਟਾਈਨ ਜਿਹੜੇ ਆ ਉਹ ਕਹਿ ਰਹੇ ਨੇ ਕਿ ਉਹ ਇਨੋਸੈਂਟ ਨੇ। ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਇਹ ਸਾਰੀ ਸੈਕਸੁਅਲ ਐਕਟੀਵਿਟੀ ਹੋਈ ਸੀਗੀ, ਬੜੇ ਸਾਰੀ ਕੰਸੈਂਸੁਅਲ ਸੀਗੀ, ਯਾਨੀ ਕਿ ਇਹਨਾਂ ਦਾ ਦਾਅਵਾ ਹੈ ਕਿ ਸਾਰਾ ਕੁਝ ਰਜ਼ਾਮੰਦੀ ਦੇ ਨਾਲ ਹੋਇਆ ਸੀਗਾ। ਲੇਕਿਨ ਜਿਹੜੀਆਂ ਇਹ ਸਾਰੀਆਂ ਕੁਝ ਅਪਕਮਿੰਗ ਐਕਟ੍ਰੈਸ ਸੀਗੀਆਂ, ਕੁਝ ਉੱਥੇ ਹਾਲੀਵੁੱਡ ਚ ਵੈਸੇ ਕੰਮ ਕਰਦੀਆਂ ਸੀਗੀਆਂ, ਕੁਝ ਐਸਟੈਬਲਿਸ਼ ਐਕਟ੍ਰੈਸ ਸੀਗੀਆਂ, ਉਹਨਾਂ ਦਾ ਕਹਿਣਾ ਹੈ ਕਿ ਨਹੀਂ ਇਹ ਕੋਈ ਰਜ਼ਾਮੰਦੀ ਦੇ ਨਾਲ ਨਹੀਂ ਸੀ ਹੋਇਆ, ਇਹ ਸਾਰਾ ਜ਼ਬਰਦਸਤੀ ਸੀਗੀ, ਰੇਪ ਦਾ ਉਹ ਐਲੀਗੇਸ਼ਨ ਹਾਰਵੀ ਵਾਈਨਸਟਾਈਨ ਤੇ ਲਗਾ ਰਹੀਆਂ ਨੇ। ਇਸ ਤੋਂ ਬਾਅਦ ਬੜੀ ਖ਼ਬਰ ਇੱਕ ਹੋਰ ਅਮਰੀਕਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਯੂਐਸ ਸੈਕਟਰੀ ਆਫ ਸਟੇਟ ਐਂਥਨੀ ਬਿੰਕਨ ਉਹਨਾਂ ਨੇ ਅੱਜ ਥਰਸਡੇ ਨੂੰ ਕਿਹਾ ਕਿ ਅਮਰੀਕਾ ਔਰ ਚਾਈਨਾ ਜਿਹੜੇ ਆਪਣੇ ਡਿਫਰੈਂਸਿਸ ਜਿਹੜੇ ਆ ਉਹ ਰਿਸਪੋਂਸੀਬਲੀ ਮੈਨੇਜ ਕਰ ਰਹੇ ਆ ਔਰ ਦੋਨਾਂ ਨੂੰ ਅੱਗੇ ਵਧਣਾ ਚਾਹੀਦਾ। ਅਸੀਂ ਦੱਸ ਦਈਏ ਕਿ ਐਂਥਨੀ ਬਿੰਕਨ ਜਿਹੜੇ ਆ ਬੀਜਿੰਗ ਦੇ ਸੀਨੀਅਰ ਲੀਡਰਸ ਦੇ ਨਾਲ ਉੱਥੇ ਮੁਲਾਕਾਤ ਕਰ ਰਹੇ ਨੇ ਔਰ ਚਾਈਨਾ ਔਰ ਅਮਰੀਕਾ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਰਸ਼ੀਆ, ਤਾਇਵਾਨ, ਟ੍ਰੇਡ, ਬਹੁਤ ਸਾਰੇ ਇੰਪੋਰਟੈਂਟ ਮੁੱਦੇ ਜਿਹੜੇ ਨੇ ਉਹ ਆਪਸ ਦੇ ਵਿੱਚ ਵਿਚਾਰੇ ਜਾ ਰਹੇ ਨੇ। ਇਸ ਕਾਰਨ ਯੂਐਸ ਸੈਕਟਰੀ ਆਫ ਸਟੇਟ ਐਂਥਨੀ ਬਿੰਕਨ ਦਾ ਇਹ ਚਾਈਨਾ ਦਾ ਦੌਰਾ ਬਹੁਤ ਹੀ ਅਹਿਮ ਗਿਣਿਆ ਜਾ ਰਿਹਾ ਹੈ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਮਰੀਕਾ ਨੇ ਇੰਡੀਆ ਦੇ ਉੱਤੇ ਹਿਊਮਨ ਰਾਈਟਸ ਅਬਿਊਸਿਸ ਦੇ ਜਿਹੜੇ ਐਲੀਗੇਸ਼ਨ ਹਾਲ ਹੀ ਦੇ ਵਿੱਚ ਲਗਾਏ ਸੀ ਇਸ ਮਾਮਲੇ ਦੇ ਵਿੱਚ। ਅਸੀਂ ਦੱਸ ਦਈਏ ਕਿ ਇੰਡੀਆ ਵੱਲੋਂ ਆਪਣਾ ਤਾਜ਼ਾ ਬਿਆਨ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿ ਇੰਡੀਆ ਨੇ ਕਿਹਾ ਹੈਗਾ ਕਿ ਜਿਹੜੇ ਐਲੀਗੇਸ਼ਨ ਇੰਡੀਆ ਤੇ ਲਗਾਏ ਜਾ ਰਹੇ ਨੇ ਸਰਾਸਰ ਗਲਤ ਨੇ ਔਰ ਗਲਤ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਆ ਉਹ ਲਗਾਤਾਰ ਇੰਡੀਆ ਨੂੰ ਜਿਹੜੀ ਆ ਉਹ ਹਿੱਟ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਤਾਜ਼ਾ ਜਿਹੜਾ ਬਿਆਨ ਹੈਗਾ ਉਹ ਅੱਜ ਦੀ ਜਿਹੜੀ ਵੀਕਲੀ ਮੀਡੀਆ ਬਰੀਫਿੰਗ ਹੁੰਦੀ ਹੈ ਉਹਦੇ ਵਿੱਚ ਇੰਡੀਆ ਦੇ ਜਿਹੜੇ ਅਫੀਸ਼ੀਅਲ ਸਪੋਕਸਪਰਸਨ ਨੇ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਆ ਕਿਉਂਕਿ ਹਫ਼ਤੇ ਦੇ ਵਿੱਚ ਇੱਕ ਵਾਰ ਹੁੰਦੀ ਹੈ ਉਹਦੇ ਵਿੱਚ ਕਈ ਸਵਾਲ ਹੁੰਦੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉਹ ਸਾਰੇ ਪੁੱਛੇ ਜਾਂਦੇ ਨੇ। ਕੱਲਾ ਇਹੀ ਨਹੀਂ ਹੋਰ ਬੜੇ ਅਹਿਮ ਸਵਾਲ ਵੀ ਪੁੱਛੇ ਗਏ ਔਰ ਉਹਨਾਂ ਦੇ ਜਵਾਬ ਜਿਹੜੇ ਨੇ ਇੰਡੀਆ ਦੇ ਅਫੀਸ਼ੀਅਲ ਸਪੋਕਸਪਰਸਨ ਜਿਹੜੇ ਨੇ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਸਾਂਝੇ ਕਰ ਰਹੇ ਸੀਗੇ।
I have been following related events. In every democracy, there has to be the right balance between freedom of expression, sense of responsibility and public safety and order. Democracies in particular should display this understanding in regard to other fellow democracies. After all, we are all judged by what we do at home and not what we say abroad. And as far as your question regarding Indian students is concerned, we are always in touch with Indian students, and as and when there are issues which have to be resolved, we'll look into it. Sudhir, regarding your question about the Tibetan issue and which you pointed out.
First of all, gal karde hai ki paradeep pradhan mantri Narendra Modi hunanu aur Rahul Gandhi ji nu election commission ne notice bhej dite ne. ਜਵਾਬ ਦੇਣਾ ਪਏਗਾ ਉਹਨਾਂ ਨੂੰ ਹਾਲ ਹੀ ਦੇ ਵਿੱਚ ਜੋ ਉਹਨਾਂ ਨੇ ਰੈਫਰੈਂਸਿਸ ਜਿਹੜੇ ਜ਼ਿਕਰ ਕੀਤੇ ਸੀਗੇ ਜਿਸ ਦੇ ਵਿੱਚ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਤੁਸੀਂ ਧਰਮ ਦੇ ਬਾਰੇ ਜਿਹੜੀ ਗੱਲ ਕੀਤੀ ਹੈ ਇਸ ਮਾਮਲੇ 'ਚ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਸੋ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਔਰ ਲੇਕਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਨੇ ਲਗਾਤਾਰ ਕਾਂਗਰਸ ਦੇ ਉੱਤੇ ਬੜੇ ਅਟੈਕਸ ਜਿਹੜੇ ਨੇ ਕਰ ਰਹੇ ਹੁਣ ਤਾਜ਼ਾ ਅਟੈਕ ਉਹਨਾਂ ਨੇ ਕਰ ਦਿੱਤਾ ਹੈ ਕਿ ਆਖਿਰਕਾਰ ਜਿਹੜਾ ਇਨਹੈਰੀਟੈਂਸ ਟੈਕਸ ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਕਹਿਣਾ ਹੈਗਾ ਕਿ ਰਾਜੀਵ ਗਾਂਧੀ ਨੂੰ ਆਪਣੀ ਪ੍ਰਾਪਰਟੀ ਜਿਹੜੀ ਉਹਨਾਂ ਨੇ ਲੈਣੀ ਸੀ ਉਹਦੇ ਕਾਰਨ ਇਹ ਸਾਰਾ ਕੁਝ ਕੀਤਾ ਗਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਚੋਂ ਰਾਜੀਵ ਗਾਂਧੀ ਜੀ ਨੂੰ ਸਾਰੀ ਪ੍ਰਾਪਰਟੀ ਮਿਲ ਜਾਏ ਕਾਂਗਰਸ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਜਿਹੜੇ ਆ ਉਹ ਸਾਰੇ ਕਾਨੂੰਨ ਜਿਹੜੇ ਨੇ ਉਹ ਬਣਾ ਲਏ ਨੇ
ਦੇਸ਼ ਕੇ ਸਾਥ ਕੈਸਾ ਕੈਸਾ ਪਾਪ ਹੁਆ ਹੈ ਮੈਂ ਆਜ ਦੇਸ਼ ਕੇ ਸਾਹਮਣੇ ਪਹਿਲੀ ਵਾਰ ਇੱਕ ਦਿਲਚਸਪ ਤੱਥ ਆਪਕੇ ਸਾਹਮਣੇ ਰੱਖਣਾ ਚਾਹਤਾ ਹੂੰ कि जब इंदिरा जी नहीं रही और उनके बेटे राजीव गांधी जी को ये प्रॉपर्टी मिलने की थी लिख करके गई थी उस समय के प्रधानमंत्री श्रीमान राजीव गांधी ने अपनी संपत्ति बचाने के लिए पहले जो इनहेरिटेंस कानून था उसको समाप्त किया जरा ध्यान से सुना जाए आप भी ध्यान से सुनिए और मेरे देश के दिग्गज पत्रकार भी जरा सुन ले मीडिया वाले भी सुन ले और उनकी जो इकोसिस्टम है ना जो हर दिन मोदी के बाल की खाल उतारने में लगी हुई है वो भी जरा सुन ले कान खोल करके देश के साथ कैसा कैसा पाप हुआ है मैं आज देश के सामने पहली बार एक दिलचस्प तथ्य आपके सामने रखना चाहता हूं जब देश की एक प्रधानमंत्री
पूरी डिटेल रिपोर्ट जड़ी है तुसी चैनल वाई दे उत्ते देख सकोगे ਔਰ ਸੈਕਿੰਡ ਰਾਊਂਡ ਆਫ ਸੈਕਿੰਡ ਫੇਜ਼ ਆਫ ਵੋਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਹੁਣਾਂ ਦੁਆਰਾ ਇੱਕ ਨਵਾਂ ਵੀਡੀਓ ਜਿਹੜਾ ਹੈ ਉਹ ਜਾਰੀ ਜਿਹੜਾ ਉਹ ਕੀਤਾ ਗਿਆ ਹੈ
ਮੈਂ ਰਾਹੁਲ ਗਾਂਧੀ ਇਹ ਚੁਣਾਵ ਲੋਕਤੰਤਰ ਕੋ ਔਰ ਸੰਵਿਧਾਨ ਕੋ ਬਚਾਨੇ ਕਾ ਚੁਣਾਵ ਹੈ ਇੱਕ ਤਰਫ ਬੀਜੇਪੀ ਔਰ ਆਰਐਸਐਸ ਜੋ ਲੋਕਤੰਤਰ ਕੋ ਖਤਮ ਕਰਨੇ ਕੀ ਕੋਸ਼ਿਸ਼ ਕਰ ਰਹੀ ਹੈ ਔਰ ਸੰਵਿਧਾਨ ਕੋ ਨਸ਼ਟ ਕਰ ਰਹੀ ਹੈ ਔਰ ਦੂਸਰੀ ਤਰਫ ਕਾਂਗਰਸ ਪਾਰਟੀ ਔਰ ਇੰਡੀਆ ਅਲਾਇੰਸ ਜੋ ਸੰਵਿਧਾਨ ਕੋ ਔਰ ਲੋਕਤੰਤਰ ਕੋ ਬਚਾ ਰਹੀ ਹੈ ਕੰਨਿਆ ਕੁਮਾਰੀ ਸੇ ਕਸ਼ਮੀਰ ਤੱਕ ਹਮ ਪੈਦਲ ਚਲੇ 4000 ਕਿਲੋਮੀਟਰ ਚਲੇ ਮਣੀਪੁਰ ਸੇ ਮਹਾਰਾਸ਼ਟਰ ਚਲੇ ਆਪਸੇ ਬਾਤਚੀਤ ਕਰਕੇ ਆਪਕੇ ਦਿਲ ਕੇ ਅੰਦਰ ਜੋ ਥਾ ਉਸਕੋ ਸੁਣਕਰ ਹਮਨੇ ਕ੍ਰਾਂਤੀਕਾਰੀ मैनिफेस्टो बनाया है ये आपका मैनिफेस्टो है कांग्रेस पार्टी ने बनाया है मगर आवाज आपकी है पांच गारंटीज दी है हमने नरेंद्र मोदी जी ने 22-25 लोगों को अरबपति बनाया हम करोड़ों महिलाओं और युवाओं को लाखपति बनाने जा रहे हैं किसानों को गारंटी लीगल एमएसपी दे रहे हैं उनका कर्जा माफ कर रहे हैं मजदूरों को मिनिमम वेज 400 रुपए की दे रहे हैं तो ये देश को बदलने का मैनिफेस्टो है क्रांतिकारी मैनिफेस्टो है कांग्रेस पार्टी का समर्थन कीजिए संविधान को बचाइए
ਔਰ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਸੇ ਤਰ੍ਹਾਂ ਜਾਰੀ ਰਹੇਗਾ ਮੈਂ ਕੁਛ ਹੀ ਤੁਹਾਨੂੰ ਇੱਕ ਵਾਰੀ ਫਿਰ ਸਕੋਰ ਕਾਰਡ ਵੀ ਅਪਡੇਟ ਕਰਦੀ ਹੈ ਵਾਈ ਮੀਡੀਆ ਲਾਈਵ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲਗਾਤਾਰ ਲਾਈਵ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹੀਏ ਇਸ ਸਮੇਂ ਜ਼ਬਰਦਸਤ ਮੁਕਾਬਲਾ ਜਿਹੜਾ ਚੱਲ ਰਿਹਾ ਹੈਗਾ ਬੰਗਲੌਰ ਔਰ ਹੈਦਰਾਬਾਦ ਦੇ ਵਿੱਚ ਬੰਗਲੌਰ ਦਾ ਸਕੋਰ 139 ਫਾਰ ਦਾ ਲਾਸ ਆਫ 3 ਵਿਕਟਸ 101 ਹੋਰ ਵਿਕਟ ਜਿਹੜੀ ਹੈ ਉਹ ਜੀ ਲਓ ਜੀ ਗਿਰ ਗਈ ਵਿਰਾਟ ਕੋਹਲੀ ਇਜ਼ ਆਲਸੋ ਗੋਨ ਨਾਓ ਫੋਰਥ ਵਿਕਟ ਹੈਜ਼ ਫਾਲਨ ਡਾਊਨ ਸੋ ਵਿਰਾਟ ਕੋਹਲੀ ਜਿਹੜੇ ਨੇ ਆਊਟ ਹੋ ਗਏ ਨੇ ਹਾਫ ਸੈਂਚੁਰੀ ਉਹਨਾਂ ਜ਼ਰੂਰ ਬਣਾ ਲਈ ਸੀ 51 ਦੇ ਉੱਤੇ ਆਊਟ ਹੋ ਗਏ ਨੇ ਸੋ 142 ਫਾਰ 4 142 ਰਨ 4 ਵਿਕਟਾਂ ਦੇ ਨੁਕਸਾਨ ਦੇ ਉੱਤੇ 15 ਓਵਰ ਹੋ ਚੁੱਕੇ ਨੇ ਚੰਗੀ ਫਾਊਂਡੇਸ਼ਨ ਰੱਖੀ ਜਾ ਚੁੱਕੀ ਹੈ ਕੈਮਰਨ ਗ੍ਰੀਨ ਫਿਰ ਮਹੀਪਾਲ ਵਧੀਆ ਬੱਲੇਬਾਜ਼ੀ ਕਰ ਸਕਦੇ ਨੇ ਦੇਖਦੇ ਆ ਰਨਸ ਕਿੱਥੇ ਤੱਕ ਜਾਂਦੇ ਨੇ ਨੈਕਸਟ ਕਾਲ ਜੀ ਗੁਰਪ੍ਰੀਤ ਜੀ ਤੁਸੀਂ ਆਉਂਦੇ ਰਹੋ ਨੈਕਸਟ ਕਾਲ ਗੋ ਅਹੈਡ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਹੈ ਜੀ ਤੁਸੀਂ ਦੱਸੋ ਸਭ ਠੀਕ ਹੈ
ਆਪਣਾ ਇੱਥੇ ਜਿਹੜਾ ਫੈਡਰਲ ਨੇ 28 ਮਿਲੀਅਨ ਦਾ ਮਿਊਨਸਪਲ ਪੋਰਟ ਨੂੰ ਕਿਹਾ ਸੀ ਕਿ ਤੁਸੀਂ ਸਕੈਨਰ ਵਗੈਰਾ ਲਗਾ ਸਕਦੇ ਹਾਂ, ਉਹ ਉਹਨਾਂ ਨੇ ਮਨਾ ਕਰਤਾ ਨਾ ਕੋਰਟ ਵਾਲਿਆਂ ਨੇ ਕਿ ਅਸੀਂ ਨਹੀਂ ਲਾਉਣੇ, ਇਹ ਅਗੇਂਸਟ ਜਾ ਸਕਦੇ ਫੈਡਰਲ ਕੋਰਟ ਫੈਡਰਲ ਗਵਰਨਮੈਂਟ ਦੇ?
ਇਹ ਦਾਵਾ ਜਿਹੜਾ ਹੈ ਜੀ, ਇਹ ਆਪਣੇ ਸਾਡੇ ਬ੍ਰੈਂਪਟਨ ਦੇ ਮੇਅਰ ਜ਼ਰੂਰ ਕਰ ਰਹੇ ਨੇ ਕਿ ਉਹਨਾਂ ਨੇ ਮਨਾ ਕਰ ਦਿੱਤਾ, ਪਰ ਮੈਂ ਇਹਦੀ ਚੈੱਕ ਕਰਦਾ ਜੀ ਕਿ ਉਹ ਐਸਾ ਕਿੱਦਾਂ ਕਰ ਸਕਦੇ ਨੇ, ਕਿਉਂਕਿ ਜੇ ਸਿਕਿਉਰਿਟੀ ਦਾ ਮਾਮਲਾ ਔਰ ਖਾਸ ਕਰ ਇਸ ਵੇਲੇ ਇੰਨੀਆਂ ਗੱਡੀਆਂ ਚੋਰੀ ਹੋ ਰਹੀਆਂ ਮੋਂਟਰੀਅਲ ਪੋਰਟ ਤੋਂ, ਸੋ ਔਰ ਇਹ ਮੰਨਿਆ ਜਾਂਦਾ ਹੈ ਕਿ ਮੋਂਟਰੀਅਲ ਦਾ ਜਿਹੜਾ ਪੋਰਟ ਹੈ ਉਹ ਕਾਰ ਐਕਸਪੋਰਟ ਦਾ ਹੱਬ ਬਣ ਗਿਆ, ਔਰ ਖਾਸ ਕਰ ਜਿਹੜੀ ਗੈਰ ਕਾਨੂੰਨੀ ਜਿਹੜੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਉਹਦਾ ਵੀ ਹੱਬ ਬਣ ਗਿਆ, ਔਰ ਹਾਲ ਹੀ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ 600 ਗੱਡੀਆਂ ਉੱਥੋਂ ਰਿਕਵਰ ਹੋਈਆਂ ਸੀਗੀਆਂ, ਤੋ ਦੇਖਦੇ ਹਾਂ ਜੀ ਇਹਦੇ ਤੇ ਕੀ ਹੁੰਦਾ ਜੀ।
ਹਾਂਜੀ, ਇਹਦੇ ਵਾਸਤੇ ਜਿਵੇਂ ਜੇ ਉਹ ਮਨਾ ਕਰ ਰਹੇ ਤਾਂ ਇਹਦੇ ਵਾਸਤੇ ਕੋਈ ਆਪਾਂ ਪਟੀਸ਼ਨ ਵਗੈਰਾ ਜੇ ਚਲਾਉਣੀ ਹੋਏ, ਮੈਨੂੰ ਤਾਂ ਪਤਾ ਨਹੀਂ ਕਿਵੇਂ ਚਲਾ ਸਕਦੇ, ਪਰ ਲਾਈਕ ਮੈਂ ਦੇਖੂੰਗਾ ਨਾ ਕੋਈ ਹੋਏ ਤਾਂ ਐਟਲੀਸਟ ਮੈਂ ਆਪਣੀ ਗੱਡੀਆਂ ਵਗੈਰਾ ਤਾਂ ਸੇਵ ਹੋਣ, ਹੋਰ ਕ੍ਰਾਈਮ ਵੀ ਕਿੰਨਾ ਵਧੀ ਜਾਂਦਾ ਨਾ। ਤੇ ਇੱਕ ਆਪਣੇ ਤੁਸੀਂ ਇਹ ਖਬਰ ਸਾਂਝੀ ਨਹੀਂ ਕੀਤੀ ਆਪਣੀ ਜਿਹੜੇ 7 ਕੈਲਗਰੀ 7 ਕੈਲਗਰੀ ਦੇ ਜਿਹੜੇ ਸਲੋਟਰ ਹਾਊਸ ਹੈ ਉਹ ਬੰਦ ਹੋ ਗਏ ਨਾ, ਉਹ
ਕੈਲਗਰੀ ਸੋਰੀ ਕੀ ਬੰਦ ਹੋ ਗਏ ਜੀ?
ਹਾਂਜੀ, ਸਲੋਟਰ ਹਾਊਸ ਜਿਹੜੇ ਹੈਗੇ 7 ਉਹ ਉਹਨਾਂ ਨੇ ਬੰਦ ਕੀਤੇ ਨਾ RCMP ਨੇ ਰੇਟ ਪਾ ਕੇ, ਉਹ ਕਹਿੰਦੇ ਜਿਹੜੇ ਐਨੀਮਲਸ ਵਗੈਰਾ ਹੈਗੇ ਉਹ ਕਾਫੀ ਕਰੂਏਲਟੀ ਨਾਲ ਕਿਲ ਹੋਈ ਜਾਂਦੇ ਸੀ ਉੱਥੇ।
ਜੀ 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 ਬਿਲਕੁਲ, ਉਹ ਮੈਂ ਖਬਰ ਜਿਹੜੀ ਅਸੀਂ ਮੇਰੇ ਆਈ ਥਿੰਕ ਸਾਂਝੀ ਕਰ ਚੁੱਕੇ ਹਾਂ, ਜੇ ਤੁਸੀਂ ਕਹੋ ਤੇ ਅਸੀਂ ਦੁਬਾਰਾ ਸਾਂਝੀ ਕਰ ਦਿੰਦੇ ਹੈਗੇ ਹਾਂ। ਉਹ ਪੁਰਾਣੀ ਖਬਰ ਹੈਗੀ ਹੈ ਕਿ ਯੈਸ ਉਹ ਕੈਲਗਰੀ ਦੇ ਵਿੱਚ ਜਿਹੜੇ ਸਲੋਟਰ ਹਾਊਸਿਸ ਸੀਗੇ ਉਹ ਉਹਨਾਂ ਦੇ ਉੱਤੇ ਐਕਸ਼ਨ ਹੋਏ, ਕੱਲੇ ਕੈਲਗਰੀ ਨਹੀਂ ਜੀ, ਕਿਊਬੈਕ ਔਰ ਹੋਰ ਕਈ ਏਰੀਆਜ਼ ਦੇ ਵਿੱਚ ਉਹ ਸਲੋਟਰ ਹਾਊਸਿਸ ਦੇ ਉੱਤੇ ਐਕਸ਼ਨ ਹੋ ਰਿਹਾ।
ਮੇਰੇ ਖਿਆਲ ਨਾਲ ਹੁਣ ਹੀ ਮਤਲਬ ਇੱਥੇ ਥੋੜੇ ਬਹੁਤੇ ਲੋਕਾਂ ਨੂੰ ਪਤਾ, ਲਾਈਕ ਜਿਹੜੇ ਐਨੀਮਲ ਵੈਲਫੇਅਰ ਵਾਲੇ ਉਹਨਾਂ ਨੂੰ ਹੁਣ ਪਤਾ ਲੱਗਦਾ ਨਾ, ਇਹ ਥੋੜੇ ਜਿਹੇ ਲਾਈਕ ਠੀਕ ਹੈ ਆਪਣੇ ਬਿਲੀਫ ਤਾਂ ਆਪਾਂ ਕਰਦੇ ਹਾਂ, ਪਰ ਜਿਹੜੇ ਆਪਾਂ ਕਿਲ ਕਰਦੇ ਹਾਂ ਐਨੀਮਲ ਨੂੰ ਹੌਲੀ ਹੌਲੀ ਨਾ, ਤੇ ਇਹ ਹੈਗੀ ਤਾਂ ਇੱਕ ਹਿਸਾਬ ਨਾਲ ਐਨੀਮਲ ਕਰੋਲਟੀ ਹੈ, ਤੁਸੀਂ ਕਿਸੇ ਦਿਨ ਟੋਪਿਕ ਲੈ ਕੇ ਆਇਓ ਕਿ ਜੇ ਅਮੈਰੀਕਾ ਨਾ ਹੋਵੇ, ਅਮੈਰੀਕਾ ਆਪਦੀ ਪਾਵਰ ਲੂਜ਼ ਕਰਦੇ ਤੇ ਦੁਨੀਆਂ ਦਾ ਕੀ ਬਣੂਗਾ?
ਜੇ ਅਮੈਰੀਕਾ ਆਪਣੀ ਪਾਵਰ ਨਾ ਦਿਖਾਏ ਹੈ ਜੀ ਤਾਂ ਦੁਨੀਆਂ ਦਾ ਕੀ ਬਣੂਗਾ?
ਹਾਂਜੀ, ਜੇ ਅਮੈਰੀਕਾ ਜੇ ਮਤਲਬ ਆਪਦੀ ਪਾਵਰ ਲੂਜ਼ ਕਰਦੇ, ਮਤਲਬ ਇਹਦੇ ਤੇ ਮੰਨ ਲਓ ਸਾਨੂੰ ਚਾਈਨਾ ਹਾਵੀ ਹੋ ਜਾਵੇ ਜਾਂ ਫਿਰ ਕੋਈ ਦੂਜਾ ਵਰਡ ਇਸ ਲੈ ਲੈ ਕੇ ਇਹਦੀ ਆਪਦੀ ਪਾਵਰ ਲੂਜ਼ ਕਰ ਤੇ ਅਮੈਰੀਕਾ ਮਤਲਬ ਦੁਨੀਆਂ ਦਾ ਕੀ ਬਣੂ ਗਿਆ?
ਗੁਡ ਕੁਸ਼ਨ, ਮੈਂ ਤੁਹਾਡੇ ਦੋਨੋਂ ਪੁਆਇੰਟ ਪਹਿਲੇ ਵੀ ਅਡਰੈਸ ਕਰ ਦਿੰਦਾ। ਇੱਕ ਤੇ ਹੈਗਾ ਕਿ ਜੀ ਜਿੱਥੇ ਤੱਕ ਤੇ ਮੋਂਟਰੀਅਲ ਦਾ ਪੁਆਇੰਟ ਹੈ ਉਹਦੇ ਤੇ ਮੈਂ ਕੁਕਲੀ ਇਹ ਕਹੂੰਗਾ ਕਿ ਉੱਥੇ ਸਕੈਨਿੰਗ ਦੇ ਫੰਡਿੰਗ ਦੀ ਗੱਲ ਹੋ ਰਹੀ ਹੈ ਔਰ ਸਕੈਨਿੰਗ ਉੱਥੇ ਬਹੁਤ ਜ਼ਰੂਰੀ ਹੈ। ਜਿਹੜੀ ਸਕੈਨਿੰਗ ਹੈ ਅਸੀਂ ਬਹੁਤ ਮਿਨੀਮਲ ਕਰਦੇ ਹਾਂ, 5% 10%, ਉੱਥੇ 50% ਜਾਂ 100% ਜੇ ਸਕੈਨਿੰਗ ਹੋਏ ਤਾਂ ਫਿਰ ਗੱਡੀਆਂ ਜਿਹੜੀਆਂ ਚੋਰੀ ਜਦੋਂ ਬਾਹਰ ਹੀ ਨਹੀਂ ਜਾਣਗੀਆਂ, ਐਕਸਪੋਰਟ ਹੀ ਨਹੀਂ ਕਰ ਸਕਣਗੇ, ਫਿਰ ਗੱਡੀਆਂ ਚੋਰੀ ਕਾਫੀ ਘੱਟ ਸਕਦੀਆਂ ਨੇ, ਨੰਬਰ 1। ਦੂਸਰਾ ਯੈਸ, ਉਹ ਤੁਸੀਂ ਕਿਹਾ ਕਿ ਯੈਸ ਉਹ ਥੋੜਾ ਜਿਹਾ ਕੰਟਰੋਵਰਸ਼ੀਅਲ ਹੋ ਜਾਂਦਾ ਹੈ, ਲੇਕਿਨ ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ, ਹਰੇਕ ਦੇ ਆਪਣੇ ਵਿਚਾਰ ਹੈਗੇ ਨੇ। ਮੇਰਾ ਜ਼ਾਤੀ ਤੌਰ ਤੇ ਪਰਸਨਲ ਤੌਰ ਤੇ ਮੰਨਣਾ ਹੈ ਕਿ ਯੈਸ ਜਦੋਂ ਅਸੀਂ ਬਹੁਤ ਇਹ ਕੀ ਹੈ ਕਿ ਇੱਕ ਤਰ੍ਹਾਂ ਦੀ ਅਸੀਂ ਫੈਕਟਰੀਜ਼ ਬਣਾਈਆਂ ਹੋਈਆਂ ਨੇ। ਫੈਕਟਰੀਜ਼ ਕਿੱਦਾਂ, ਮੈਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਕਹਿੰਦਾ ਫੈਕਟਰੀਜ਼ ਜਿਹੜੇ ਬਹੁਤ ਸਾਰੇ ਅਸੀਂ ਜਾਨਵਰ ਜਿਹੜੇ ਉਹਨਾਂ ਦੇ ਕਤਲ ਕਰਦੇ ਹਾਂ, ਕਿ ਪਹਿਲਾਂ ਅਸੀਂ ਉਹਨਾਂ ਨੂੰ ਗਰੂਮ ਕਰਦੇ ਹਾਂ। ਯਾਨੀ ਕਿ ਐਸਾ ਨਹੀਂ ਹੈ ਕਿ ਜੀ ਜਿੱਦਾਂ ਹੁਣ ਕਈ ਵਾਰੀ ਤਰਕ ਦਿੱਤਾ ਜਾਂਦਾ ਹੈ ਕਿ ਜਿਹੜੇ ਜਾਨਵਰ ਨੇ ਜੇ ਉਹਨਾਂ ਨੂੰ ਮੀਟ ਲਈ ਨਹੀਂ ਮਾਰਿਆ ਜਾਏਗਾ ਤੇ ਫਿਰ ਬਹੁਤ ਜ਼ਿਆਦਾ ਜਾਨਵਰ ਹੋ ਜਾਣਗੇ। ਨਹੀਂ ਨਹੀਂ ਨਹੀਂ, ਵਾਸਟ ਮੈਜੋਰਟੀ ਜਿਹੜੇ ਜਿਹੜੇ ਮੀਟ ਪ੍ਰੋਡਕਸ਼ਨ ਲਈ ਯੂਜ਼ ਹੁੰਦੇ ਨੇ ਉਹ ਇੱਕ ਤਰ੍ਹਾਂ ਦੀ ਇੱਕ ਫੈਕਟਰੀ ਹੈ। ਪਹਿਲਾਂ ਉਹਨਾਂ ਨੂੰ ਮਤਲਬ ਕਿ ਗਰੂਮ ਕੀਤਾ ਜਾਂਦਾ, ਪੈਦਾ ਕੀਤਾ ਜਾਂਦਾ, ਫਿਰ ਉਹਨਾਂ ਨੂੰ ਕੱਟਿਆ ਜਾਂਦਾ ਔਰ ਬੜੇ ਖਰਾਬ ਹਾਲਾਤਾਂ ਦੇ ਵਿੱਚ ਵੀ ਉੱਥੇ ਉਹਨਾਂ ਨੂੰ ਰੱਖਿਆ ਜਾਂਦਾ। ਅੱਜ ਇੱਕ ਕੈਂਸਰ ਦਾ ਜਾਂ ਹੋਰ ਕਈ ਚੀਜ਼ਾਂ ਦੇ ਹੋਰ ਵੀ ਬੜੇ ਸਾਰੇ ਕਾਰਨ ਨੇ, ਬਟ ਬਹੁਤ ਜ਼ਿਆਦਾ ਮੀਟ ਦਾ ਜਿਹੜਾ ਇਸਤੇਮਾਲ ਹੈ, ਸਪੈਸ਼ਲੀ ਰੈੱਡ ਮੀਟ ਦਾ ਜਿਹੜਾ ਇਸਤੇਮਾਲ ਹੈ, ਉਹ ਵੀ ਕੈਂਸਰ ਦਾ ਇੱਕ ਬੜਾ ਕਾਰਨ ਮੰਨਿਆ ਜਾਂਦਾ। ਵੈਸਟਰਨ ਵਰਲਡ ਦੇ ਵਿੱਚ ਬਹੁਤ ਸਾਰੇ ਲੋਕ ਅਸੀਂ ਦੇਖ ਰਹੇ ਹਾਂ ਕਿ ਦੇ ਆਰ ਟਰਨਿੰਗ ਵੀਗਨ। ਵੀਗਨ ਤਾਂ ਖੈਰ ਹੋ ਸਕਦਾ, ਮੈਂ ਖੁਦ ਵੀਗਨ ਨਹੀਂ ਹਾਂ, ਮੈਂ ਤਾਂ ਅੰਡਾ ਵੀ ਖਾਂਦਾ, ਲੇਕਿਨ ਮੈਂ ਕਹਿ ਦਵਾਂ ਕਿ ਕੋਈ ਉਹਦਾ ਤਾਂ ਚਲੋ ਜ਼ਰੂਰੀ ਹੈ ਕਿ ਨਹੀਂ ਹੈ ਆਪਾਂ ਗੱਲ ਕਰ ਸਕਦੇ ਹਾਂ ਕਿ ਤੁਸੀਂ ਵੀਗਨ ਹੋਣਾ ਹੈ ਕਿ ਨਹੀਂ ਹੋਣਾ, ਬਟ ਇੱਕ ਚੀਜ਼ ਤਾਂ ਫੋਰ ਸ਼ੋਰ ਹੈ ਕਿ ਜਦੋਂ ਕਿਸੇ ਵੀ ਜਾਨਵਰ ਨੂੰ, ਕਿਉਂਕਿ ਉਹਦੇ ਵੀ ਸੈਂਟਰਲ ਨਰਵਸ ਸਿਸਟਮ ਉਹੀ ਹੈ ਜੋ ਸਾਡੇ ਲੱਗਾ, ਜੋ ਸਾਡੇ ਸੈਂਟਰਲ ਨਰਵਸ ਸਿਸਟਮ ਹੈ ਉਹਦੇ ਵੀ ਉਹੀ ਹੈ, ਜਦੋਂ ਤੁਸੀਂ ਉਹਦੇ ਵੀ ਜੇ ਸਾਡੇ ਕੋਈ ਚੂੰਡੀ ਵੱਢੇ, ਠੀਕ ਹੈ ਕਿ ਨਹੀਂ, ਸਾਨੂੰ ਕੋਈ ਪਿੰਚ ਕਰੇ ਤੇ ਸਾਨੂੰ ਦਰਦ ਹੁੰਦਾ, ਤੇ ਜੇ ਉਹਨੂੰ ਵੀ ਕਿਸੇ ਵੀ ਕੋਈ ਵੀ ਜਿਹੜਾ ਲਿਵਿੰਗ ਬੀਂਗ ਹੈ ਚਾਹੇ ਫਿਰ ਉਹ ਔਰ ਅਲੱਗ ਅਲੱਗ ਸੋਸਾਇਟੀ ਦੇ ਅਲੱਗ ਅਲੱਗ ਰੂਲ ਨੇ ਇੱਕ ਸੋਸਾਇਟੀ ਦਾ ਰੂਲ ਹੈ ਕਿ ਘਰ ਦੇ ਵਿੱਚ ਜਿਹੜੇ ਡੋਗਸ ਨੇ ਜੀ ਉਹਨਾਂ ਨੂੰ ਤਾਂ ਕੋਈ ਹੱਥ ਵੀ ਨਾ ਲਗਾਏ ਤੇ ਬਾਕੀ ਜਾਨਵਰ ਜਿਹੜਾ ਹੈ ਉਹਨੂੰ ਜਿੱਦਾਂ ਮਰਜ਼ੀ ਮਾਰ ਵੱਢ ਕੇ ਖਾਈ ਜਾਓ ਇੱਕ ਸੋਸਾਇਟੀ ਚ ਰੂਲ ਹੈਗਾ ਚਾਈਨਾ ਦੇ ਵਿੱਚ ਉਹ ਕਹਿੰਦੇ ਜੀ ਕਮਾਲ ਦੀ ਗੱਲ ਹੈ ਇਹ ਤੇ ਡੈਲੀਕੇਸੀ ਹੈ ਕੁੱਤਿਆਂ ਨੂੰ ਮਾਰ ਕੇ ਖਾਣਾ ਤੇ ਸਭ ਤੋਂ ਜ਼ਿਆਦਾ ਸਵਾਦ ਹੀ ਇਸ ਤੇ ਆਉਂਦਾ ਤੇ ਉਹ ਹਰ ਕੋਈ ਆਪਣੇ ਪ੍ਰਿਯ ਜਾਨਵਰ ਨੂੰ ਰਸ਼ੀਆ ਔਰ ਹੋਰ ਕਈ ਕੰਟਰੀਜ਼ ਦੇ ਵਿੱਚ ਜਿਹੜਾ ਹਾਰਸ ਦਾ ਮੀਟ ਹੈ ਉਹ ਕਹਿੰਦੇ ਜਨਾਬ ਕਮਾਲ ਦੀ ਗੱਲ ਕਰੀ ਜਾ ਰਹੇ ਹੋ ਉੱਥੇ ਤਾਂ ਓਨਰ ਹੁੰਦਾ ਵੀ ਜਿਹੜਾ ਘੋੜੇ ਦਾ ਸਿਰ ਵੱਢ ਕੇ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਔਰ ਜਿਹੜਾ ਗੈਸਟ ਆਫ ਓਨਰ ਹੁੰਦਾ ਉਹ ਪਹਿਲਾਂ ਫੋਰਕ ਮਾਰ ਕੇ ਬਿਲਕੁਲ ਘੋੜੇ ਦੇ ਸਿਰ ਦੇ ਉੱਤੇ ਏਦਾਂ ਉਹਨੇ ਫੋਰਕ ਦੇ ਨਾਲ ਖਾਣਾ ਹੈ ਤੇ ਫਿਰ ਨਾਲ ਉਹਨੇ ਵਾਈਨ ਪੀਣੀ ਹੈ ਇਹ ਇੱਕ ਓਨਰ ਦਿੱਤਾ ਜਾਂਦਾ ਠੀਕ ਹੈ ਨੀ ਸੋ ਇਹ ਅਲੱਗ ਅਲੱਗ ਤਰਕ ਨੇ ਅਲੱਗ ਅਲੱਗ ਲੋਕਾਂ ਦੇ ਵਾਈ ਮੀਡੀਆ ਇਜ਼ ਨੈਵਰ ਸ਼ਾਈਡ ਅਵੇ ਫਰੋਮ ਐਨੀ ਕੰਟਰੋਵਰਸ਼ੀਅਲ ਟੌਪਿਕਸ ਐਜ਼ ਲੌਂਗ ਐਜ਼ ਅਸੀਂ ਇੱਕ ਰਿਸਪੈਕਟੇਬਲ ਇੱਕ ਅਕੈਡਮਿਕ ਇੱਕ ਇੰਟਲੈਕਚੁਅਲ ਡਿਸਕਸ਼ਨ ਕਰ ਸਕਦੇ ਹਰੇਕ ਦਾ ਆਪਣਾ ਓਪੀਨੀਅਨ ਹੈ ਵੀ ਰਿਸਪੈਕਟ ਐਵਰੀ ਵਨਸ ਓਪੀਨੀਅਨ ਕੋਈ ਘੋੜੇ ਦਾ ਮੀਟ ਪਸੰਦ ਕਰਦਾ ਹੈ ਤੇ ਕੋਈ ਗਧੇ ਦਾ ਤੇ ਕੋਈ ਡੋਗ ਮੀਟ ਤੇ ਕੋਈ ਸੀ ਫੂਡ ਤੇ ਕੋਈ ਚਿਕਨ ਤੇ ਕੋਈ ਬੀਫ ਹਰੇਕ ਦੀ ਆਪਣੀ ਆਪਣੀ ਮਰਜ਼ੀ ਹੈ ਅਸੀਂ ਕਿਸੇ ਤੇ ਆਪਣੀ ਵਿਚਾਰਧਾਰਾ ਹਾਂ ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਚਾਹੇ ਉਹ ਘੋੜਾ ਹੈ ਚਾਹੇ ਗਧਾ ਹੈ ਚਾਹੇ ਡੋਗ ਹੈ ਤੇ ਚਾਹੇ ਚਿਕਨ ਹੈ ਤੇ ਚਾਹੇ ਫਿਰ ਗਾਂ ਚ ਤਾਂ ਕੋਈ ਹੈ ਜਿਹਦੇ ਅੰਦਰ ਜਾਨ ਹੈ ਜਿਹਦੇ ਅੰਦਰ ਹੈ ਸੈਂਟਰਲ ਨਰਵਸ ਸਿਸਟਮ ਸੇਮ ਹੈ ਬਿਲਕੁਲ ਸੇਮ ਹੈ ਜ਼ੁਬਾਨ ਉਹਨਾਂ ਦੀ ਅਲੱਗ ਹੈ ਸਾਡੀ ਅਲੱਗ ਹੈ ਹਾਂ ਅਸੀਂ ਆਰਾਮ ਦੇ ਨਾਲ ਉਹਨੂੰ ਫਿਰ ਤਰੀਕੇ ਅਲੱਗ ਅਲੱਗ ਰੱਖੇ ਹੋਏ ਨੇ ਕਿ ਜੀ ਅਸੀਂ ਤਾਂ ਏਦਾਂ ਆਉਂਦੀ ਹੈ ਗਾਂ ਉਹਨੂੰ ਤਾਂ ਪਤਾ ਵੀ ਨੀ ਲੱਗਦਾ ਕਿ ਜਦੋਂ ਗਾਂ ਏਦਾਂ ਲੈ ਕੇ ਆਉਂਦੇ ਨਾ ਮਸ਼ੀਨ ਦੇ ਉੱਤੇ ਤੇ ਉਹਨੂੰ ਪਤਾ ਵੀ ਨੀ ਲੱਗਦਾ ਵੀ ਕਦੋਂ ਉਹਨੂੰ ਮਾਰ ਦਿੰਦੇ ਆ ਠੀਕ ਹੈ ਉਹ ਆਪਣਾ ਆਪਣਾ ਤਰਕ ਹੈ ਆਪਾਂ ਉਸ ਚੀਜ਼ ਦੇ ਵਿੱਚ ਨਹੀਂ ਜਾਵਾਂਗੇ
ਆਪਣਾ ਹਾਂਜੀ ਆਪਣਾ ਸ਼ੋ ਬਹੁਤ ਨਾ ਪੂਰਾ ਟੌਪ ਦਾ ਹੁੰਦਾ ਮੇਰੇ ਬਾਈ ਦਾ ਸ਼ੋ ਨਾ ਤੁਸੀਂ ਟਿਕਟੋਕ ਵਗੈਰਾ ਤੇ ਵੀ ਮਤਲਬ ਹੈਗਾ ਤਾਂ ਲਾਈਕ ਹੈਗਾ ਫੇਕ ਹੀ ਹੈਗਾ ਪਰ ਸਟਿਲ ਲਾਈਕ ਯੂ ਨੋ ਟਿਕਟੋਕ ਵਗੈਰਾ ਤੇ ਵੀ ਲਾਈਵ ਹੋਇਆ ਕਰੋ ਜਾਂ ਫਿਰ ਰੀਲਸ ਵਗੈਰਾ ਪਾਇਆ ਕਰੋ ਇੰਸਟਾਗ੍ਰਾਮ ਵਗੈਰਾ ਤੇ ਵੀ ਲਾਈਵ ਹੋ ਕੇ ਨਾ ਜਿਵੇਂ ਯੂਟਿਊਬ ਵਗੈਰਾ ਤੇ ਕਰੋ ਕਿਉਂਕਿ ਆਪਾਂ ਨੂੰ ਨਾ ਵਾਈਡਲੀ ਸਪਰੈਡ ਹੋਣਾ ਪੈਣਾ ਹੈ ਕਿਉਂਕਿ ਤੁਹਾਡਾ ਜਿਹੜਾ ਹੈਗਾ ਪ੍ਰੋਗਰਾਮ ਇਹ ਨੌਲੇਜ ਬਹੁਤ ਦਿੰਦਾ ਪਰ ਇਹ ਨੌਲੇਜ ਗ੍ਰੈਬ ਕਰਨੇ ਹੁਣ ਮੈਂ ਹੁਣ ਐਪ ਤੇ ਸੁਣੀ ਜਾਂਦਾ ਨਾ ਤੇ ਹੁਣ ਲਾਈਕ ਤੁਹਾਡਾ ਪ੍ਰੋਗਰਾਮ ਟਿਕਟੋਕ ਵਗੈਰਾ ਇੰਸਟਾਗ੍ਰਾਮ ਤੇ ਲਾਈਕ ਯੂ ਸ਼ੁਡ ਲਾਈਕ ਸਪਰੈਡ ਆਊਟ ਲਾਈਕ ਰੀਅਲੀ ਲਾਈਕ ਇਨ ਏ ਗੁੱਡ ਮੈਨਰ ਨਾ ਮਤਲਬ ਤੁਸੀਂ ਕਰੀ ਤਾਂ ਜਾਂਦੇ ਹੋ ਪਰ ਫਿਰ ਵੀ ਟਿਕਟੋਕ ਵਗੈਰਾ ਤੇ ਲਾਈਵ ਹੋ ਜਾਓ ਰੀਲਸ ਵਗੈਰਾ ਬਣਾ ਕੇ ਨਾ ਕਾਫੀ ਪਾਓ ਤੁਸੀਂ ਨਾ ਤੇ ਆਪਾਂ ਨੂੰ ਲੋਕ ਬਹੁਤ ਜੋੜਨੇ ਆ ਨਾ ਆਪਾਂ ਤੁਹਾਡੇ ਨਾਲ
ਥੈਂਕ ਯੂ ਫੋਰ ਯੋਰ ਕਾਇੰਡ ਵਰਡ ਸਰ ਔਰ ਮੈਂ ਐਗਰੀ ਕਰਦਾ ਕਿ ਇਹ ਸਾਨੂੰ ਫੀਡਬੈਕ ਵੀ ਬਹੁਤ ਮਿਲਦੀ ਹੈ ਔਰ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਇਸ ਗੱਲ ਨੂੰ ਐਗਰੀ ਕਰਦੇ ਹਾਂ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਕ ਹੈ ਟਿਕਟੋਕ ਇੰਸਟਾਗ੍ਰਾਮ ਔਰ ਈਵਨ ਯੂਟਿਊਬ ਫੋਰ ਦੈਟ ਮੈਟਰ ਫੇਸਬੁੱਕ ਇੱਥੇ ਅਸੀਂ ਕਾਫੀ ਵੀਕ ਹੈ ਅਸੀਂ ਇੰਨੇ ਸਟਰੋਂਗ ਨਹੀਂ ਹੈ ਸੋ ਮੈਂ ਕੋਸ਼ਿਸ਼ ਕਰਾਂਗਾ ਹੋ ਸਕਦਾ ਤੁਸੀਂ ਜਾਂ ਹੋਰ ਕੋਈ ਸਾਡੀ ਇਹਦੇ ਚ ਹੈਲਪ ਕਰੇ ਤੇ ਅਸੀਂ ਇਹਨਾਂ ਪਲੇਟਫਾਰਮ ਦੇ ਉੱਤੇ ਵੀ ਹੋਰ ਜ਼ਿਆਦਾ ਇਹਨੂੰ ਥੋੜਾ ਸਟਰੈਂਥਨ ਕਰਾਂਗੇ ਠੀਕ ਹੈ ਜੀ ਆਈ ਟੇਕ ਯੂਰ
ਇੱਕ ਤੁਸੀਂ ਅਮੈਰੀਕਾ ਵਾਲਾ ਮੁੱਦਾ ਮਤਲਬ ਇਹ ਲੈ ਕੇ ਜ਼ਰੂਰ ਆਇਓ ਕਿ ਜੇ ਅਮੈਰੀਕਾ ਨਾ ਹੋਵੇ ਵਰਲਡ ਪਾਵਰ ਤੇ ਆਪਣੇ ਦੁਨੀਆਂ ਦਾ ਕੀ ਬਣੂਗਾ ਨਾ ਫਿਰ ਸਾਰੇ ਮਤਲਬ ਧਰਮ ਵਗੈਰਾ ਉੱਤੇ ਆ ਜਾਣਗੇ ਸਾਰੇ ਕਹਿਣਗੇ ਓਕੇ ਲਾਈਕ ਹੁਣ ਜਿਵੇਂ ਅਫਗਾਨਿਸਤਾਨ ਹੋ ਗਿਆ ਇੱਥੇ ਅਮੈਰੀਕਾ ਸੀਗਾ ਠੀਕ ਠਾਕ ਸੀਗਾ ਹੁਣ ਦੇਖ ਲਓ ਨਾ ਧਰਮਾਂ ਦੇ ਵਿੱਚ ਇੰਨੇ ਵੜੇ ਤੇ ਹੁਣ ਲਾਈਕ ਨੂੰ ਲਾਈਕ ਆਪਣਾ ਇੱਥੇ ਖਾਲਿਸਤਾਨ ਆਪਦਾ ਲੈ ਕੇ ਬਹਿ ਜੂਗਾ ਇੱਥੇ ਹਿੰਦੁਸਤਾਨ ਆਪਦਾ ਲੈ ਕੇ ਬਹਿ ਜੂਗਾ ਲਾਈਕ ਹੁਣ ਜਿਵੇਂ ਜਿਵੇਂ ਜਿੰਨੇ ਵੀ ਵੱਡੇ ਵੱਡੇ ਜਿਵੇਂ ਧਰਮ ਵਾਲੇ ਹੈਗੇ ਸਾਰੇ ਜਦੋਂ ਆਪਦਾ ਫੰਡਾ ਵਧਾਉਂਦੇ ਆ ਇਹ ਟੈਰਰਿਜ਼ਮ ਹੀ ਕ੍ਰੀਏਟ ਕਰਦੇ ਆ ਨਾ ਜਿਵੇਂ ਜੇ ਆਪਾਂ ਸਿੱਖਾਂ ਦਾ ਵੀ ਦੇਖ ਲਓ ਜੇ ਆਪਾਂ ਜ਼ਿਆਦਾ ਵੱਧ ਗਏ ਤਾਂ ਆਪਦਾ ਹੀ ਮੁੱਦਾ ਲੈ ਕੇ ਬਹਿ ਜਾਂ ਤੂੰ ਦਾਰੂ ਨਾ ਪੀ ਤੂੰ ਸ਼ਰਾਬ ਨਾ ਪੀ ਮਤਲਬ ਧੱਕੇ ਨਾਲ ਕਹੀ ਜਾਂਦੇ ਜੇ ਹਿੰਦੂਆਂ ਦਾ ਹੋ ਜੇ ਉਹ ਹਰਸਸ ਬਣ ਜੂਗੀ ਕੋਈ ਹਨੂਮਾਨ ਦਾ ਬਣ ਕੇ ਬਹਿ ਜੂਗਾ ਹੁਣ ਜੇ ਇਸਲਾਮ ਦਾ ਹੋ ਜੇ ਤਾਂ ਲਾਈਕ ਕੋਈ ਆਈਐਸਐਸ ਆਈਐਸਐਸ ਬਣ ਕੇ ਬਹਿ ਜੂ ਕੋਈ ਹੋਰ ਨਾ ਮਤਲਬ ਇਹ ਤੁਸੀਂ ਮੁੱਦਾ ਇੱਕ ਨਾ ਇਹ ਟੋਪਿਕ ਜ਼ਰੂਰ ਲੈ ਕੇ ਆਇਓ ਨਾ ਲੋਕਾਂ ਦੀ ਮਤਲਬ ਗੱਲਾਂ ਪੁੱਛੋ ਕਿ ਹਾਂ ਵੀ ਜੇ ਅਮੈਰੀਕਾ ਨਾ ਹੋਵੇ ਤੇ ਲਾਈਕ ਵੀ ਵਾਂਟ ਅਮੈਰੀਕਾ ਵੀ ਡੋਂਟ ਵਾਂਟ ਅਮੈਰੀਕਾ ਹਨਾ ਇਹ ਲੈ ਕੇ ਆਇਓ ਮੁੱਦਾ ਬਸ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਗੁੱਡ ਕੁਸ਼ਚਨ ਜੀ ਤੁਹਾਡੇ ਬੜੇ ਥੋਟ ਪ੍ਰੋਵੋਕਿੰਗ ਕੁਸ਼ਚਨ ਹੈ ਇਹਨੂੰ ਜ਼ਰੂਰ ਹਰ ਐਸਪੈਕਟ ਤੁਸੀਂ ਜ਼ਰੂਰ ਐਡਰੈਸ ਕਰਾਂਗੇ ਜੀ ਠੀਕ ਹੈ ਜੀ ਥੈਂਕ ਯੂ
ਥੈਂਕ ਯੂ
ਥੈਂਕ ਯੂ ਬਹੁਤ ਸ਼ੁਕਰੀਆ ਔਰ ਬੜਾ ਇੰਟਰਸਟਿੰਗ ਸਵਾਲ ਹੈ ਕਿ ਜੇ ਅਮਰੀਕਾ ਨਾ ਹੋਏ ਤਾਂ ਫਿਰ ਵਰਲਡ ਦੇ ਹਾਲਾਤ ਕਿੱਦਾਂ ਦੇ ਹੋਣਗੇ ਸਾਡੀ ਲਾਈਨ ਇਸ ਵੇਲੇ ਈਸਟ ਕੋਟ ਫੋਰਡ ਲਿੰਕਨ ਜੁੜ ਚੁੱਕੀ ਹੈ ਵਿਸ਼ੂ ਹੋਰਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਵਿਸ਼ੂ ਜੀ ਆਪਕਾ ਬਹੁਤ ਬਹੁਤ ਸਵਾਗਤ ਹੈ ਬਹੁਤ ਵੈਲਕਮ ਸਰ
ਥੈਂਕ ਯੂ ਸੋ ਮਚ ਜੀ ਆਪ ਕੈਸੇ
ਮੈਂ ਬਿਲਕੁਲ ਠੀਕ ਹਾਂ ਜੀ ਔਰ ਆਪ ਸਭ ਪਹਿਲੇ ਤੋਂ ਬਤਾਈਏ ਕਿ ਅਗਰ ਕਿਸੇ ਨੇ ਕੋਈ ਐਸ ਯੂ ਵੀ ਲੈਣੀ ਹੋ ਤਾਂ ਕਿਆ ਕਿਆ ਆਪਸ਼ਨ ਅਵੇਲੇਬਲ ਹੈ ਆਪਕੇ ਪਾਸ ਈਸਟ ਕੋਟ ਫੋਰਡ ਲਿੰਕਨ ਪਰ
ਸਰ ਐਸ ਯੂ ਵੀ ਮੈਂ ਤਾਂ ਹਰ ਕਿਸਮ ਕੀ ਸਾਈਜ਼ ਕੀ ਗਾੜੀਆਂ ਮਿਲ ਜਾਏਗੀ ਆਪਕੋ ਛੋਟੀ ਐਸ ਯੂ ਵੀ ਚਾਹੀਏ ਤਾਂ ਫੋਰਡ ਐਸਕੇਪ ਮਿਲ ਜਾਏਗੀ ਮੀਡੀਅਮ ਸਾਈਜ਼ ਕੀ ਚਾਹੀਏ ਤਾਂ ਫੋਰਡ ਐਜ ਮਿਲ ਜਾਏਗੀ लार्ज साइज 6-7 पैसेंजर वाली चाहिए तो फोर्ड एक्सप्लोर भी मिलती हैं एंड दे आर वेरी रेडली अवेलेबल.
मैंने लगभग 4 साल फोर्ड एज चलाई है और मैं आज भी एक बात करता हूँ, ऑफकोर्स फोर्ड की सारे ही मॉडल अच्छे होंगे लेकिन फोर्ड एज हैव ड्रिवन माई सेल्फ फॉर गुड 4 ईयर्स. मैं ये जरूर कहना चाहना है कि टेक्नोलॉजी के पक्षों, कंफर्ट के पक्षों, कॉस्ट इफेक्टिव, हर पक्षों बहुत ज्यादा मैं कह सकता है कि वधिया गड्डी है. और मतलब आई एम श्योर मैं तो गल कर रहा 12-14 साल पहला दी ते बहुत मजा आया मैनू जिन्नी देर मैं फिर मैं बाद चेंज कर ली सी. बट जिन्ना मैं अज भी कहना है कि हर तरह का फीचर थानू मिल जाता है और बहुत मजा आया मैनू जी थोड़ी फोर्ड दी. आई हैव ड्रिवन माई सेल्फ फॉर गुड 4 ईयर्स योर फोर्ड एसयूवी. आई एंजॉयड इट. और अज भी जिस तरह विशु साहब दस ही रहे ने कि अलग अलग तरह के ऑप्शन है ने. और ए कोई होर फर्क कोई स्पेशल फोर्ड ईस्टकोट फोर्ड लिंकन में नवी गड्डी जैसी लैनी है तो कोई होर कोई सानू कोई वधिया कोई इफेक्टिव दसो तुसी कुछ.
सर सबसे वधिया डील जो हैगी दे आर ऑन दी F-150s. 2024 का जो F-150 है वो नया रीडिजाइन होकर आया. राइट, बाहर की लाइटें पूरी चेंज की है, ग्रिल चेंज किया है. द कार द ट्रक इज अमेजिंग. नॉर्थ अमेरिका का 45 साल हो गए हैं. इट्स 45 ईयर्स. इट्स द नंबर वन सेलिंग व्हीकल इन द कंट्री इन यूनाइटेड स्टेट्स इंक्लूडेड. एंड यू कैनॉट बिलीव कि आजकल अगर आप जाएंगे टोयोटा या होंडा डीलरशिप पे भी और आप देखेंगे कि होंडा सिविक या टोयोटा कोरोला कितने की मिल रही है, दे आर मोर एक्सपेंसिव देन दिस F-150. ऐसी डीलर चल रही है.
वाह. और इसके अलावा कोई और पहले कार्स पे बाद में आऊंगा, पहले और कोई अगर एसयूवी पे कोई ट्रक पे कोई भी और कोई डील है कुछ भी और है पहले उसकी बात कर लेते हैं फिर आखिर में इन द एंड वील कवर द कार्स एज वेल. बट अगर ट्रक या एसयूवी पे और कोई डील कोई स्पेशल वो विशु जी पहले एक्सप्लेन करें.
एक बहुत बहुत अट्रैक्टिव स्पेशल चल रहा है F-150 पे. $130 a week. ओनली 2 साल की लीज, सिर्फ 2 साल की लीज कमिटमेंट है. You can drive an F-150. Truck has leather. Truck में moonroof आपको मिलेगा. चारों तरफ आप देखेंगे Ford की dealership आजकल बहुत advertise कर रही है. Deals are good. But जो $130 वाला truck है उसके अंदर आपको moonroof भी मिल रहा है, आपको hybrid engine भी मिल रहा है, 360 camera भी मिल रहा है. Truck has leather. Truck has 20-inch wheels. Truck के अंदर wireless phone charger, adaptive cruise control जहां पे आप गाड़ी को अपने आप almost ऑटोनोमस ड्राइविंग कर सकते हैं हाईवे पे. इट्स अ फैंटास्टिक वैल्यू. आपको फुली लोडेड गाड़ी मिल रही है और सिर्फ 2 साल की कमिटमेंट है.
वेरी नाइस. इसके अलावा कोई कार्स या और कार्स पे कोई डील है या एनीथिंग, कोई यूज व्हीकल्स भी? आई एम श्योर आपके पास कुछ प्री ओन्ड व्हीकल्स भी जरूर होंगे तो उसके बारे में जरा डिटेल में जानकारी दें.
नो प्रॉब्लम जी. अभी हम ब्रांड न्यू पे पहले लगे रहते हैं. ब्रांड न्यू पे अगर किसी को एस्केप में इंटरेस्ट है, दैट इज द स्मॉल साइज एसयूवी जो बेसिकली आप होंडा सीआरवी की साइज की मान सकते हैं और टोयोटा RAV4 की, वो भी गाड़ी आजकल आप जाके देखेंगे 800-850 से कम में आपको मिलती नहीं. बट एस्केप की जो डील फोर्ड की चल रही है ईस्टकोट फोर्ड पे $79 a week. दैट्स इट. $79 a week. गाड़ी आपको ऑल व्हील ड्राइव मिल जाएगी, उसके अंदर ब्लूटूथ है, बैकअप कैमरा. इट्स अ नाइस कंफर्टेबल कार, वेरी गुड साइज एंड इट्स ओनली अ 1.5 लीटर 4 सिलेंडर का इंजन. बेसिकली गैस पीती भी नहीं है.
वाह जी वाह, क्या बात है.
और फोर्ड एच की भी बात कर रहे थे, आप बोल रहे थे कि बहुत आपको पसंद है, मैं आपको उसका भी बता देता हूँ. ऑनेस्टली मैं डीलरशिप पर काम करता हूँ बट मैं ऐसे ही नहीं बोल रहा. सच वाली बात है कि जितनी फोर्ड एज बनाता है प्लांट पे वो कम पड़ती है, इतना डिमांड उस गाड़ी पे होता है क्योंकि उस गाड़ी के साइज की बहुत ज्यादा ऑप्शन नहीं है. बट आप फुली लोडेड ऑल व्हील ड्राइव लेदर रूफ 15 इंच की स्क्रीन, नॉट 8 इंच, नॉट 12 इंच, 15 इंच की स्क्रीन टच स्क्रीन के साथ आपको मिल सकती है $139 a week.
ठीक है, $139 a week. और जिस तरह उन्होंने दसी है फीचर तुसी जाके देखो एक बार. आई एम श्योर मैं 10-12 साल पुराने गल कर रहे हैं जो हूं भी तुसी चलानी है तो तुहानू मजा आ जाएगा. गड्डी भी वधिया, फीचर्स बड़े जबरदस्त ने और प्राइस उन्होंने दस ही दी. अज की प्राइस बड़ी शानदार रहेगी. विशु जी इतनी सस्ती तो 8-10 साल पहले नहीं थी जितनी आज आप बता रहे हैं.
देखो जी, हमारी फिलोसफी डीलरशिप की है कि सेल होनी चाहिए, वॉल्यूम पे फोकस रखना है, पैसे बाद में अपने आप बन जाएंगे, कस्टमर वापस आएंगे, कस्टमर अपने फ्रेंड्स अपने दोस्तों को फैमिली को भेजेंगे. हमारी बिजनेस इस तरह ही चलती है. गाड़ियां हमने बेचनी है, 200-300-400 महीने के हम हिट करना चाहते हैं. दैट इज द गोल, चाहे कुछ भी हो जाए प्राइस पे.
ठीक है जी. ईस्ट कोड फोर्ड लिंकन, ਬੜੀ ਇਹਨਾਂ ਦੀ ਪ੍ਰਾਈਜ਼ਿੰਗ ਜ਼ਬਰਦਸਤ ਹੈਗੀ ਹੈ ਔਰ ਗੱਡੀਆਂ ਵੀ ਬੜੀਆਂ ਸ਼ਾਨਦਾਰ ਨੇ ਇਹਨਾਂ ਕੋਲ। ਸੋ ਤੁਸੀਂ ਜਦੋਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤੇ ਆਪਣੇ ਲਈ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਲਈ, ਕੋਈ ਬਿਜ਼ਨਸ ਲਈ ਵੀ ਸੋਚਣਾ ਹੈ ਤੇ ਤੁਸੀਂ ਈਸਟ ਕੋਟ ਫੋਰ ਲਿੰਕਨ ਜਿਹੜਾ ਪਹੁੰਚ ਜਾਣਾ, ਵਿਸ਼ੂ ਸਾਹਿਬ ਦੇ ਨਾਲ ਤੁਸੀਂ ਫੌਰਨ ਜਿਹੜਾ ਉੱਥੇ ਜਾ ਕੇ ਸੰਪਰਕ ਕਰ ਲੈਣਾ। ਜੀ ਕੁਛ ਹੋਰ ਡੀਲਸ ਬਤਾਉਣਾ ਚਾਹੇ ਉਹ ਵੀ ਬਤਾਏ, ਇਸੇ ਪਹਿਲੇ ਕਿ ਅੱਗੇ ਡੀਲਸ ਬਤਾਏ ਮੈਂ ਚਾਹੂੰਗਾ ਪਹਿਲੇ ਉਹ ਆਪਣਾ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਔਰ ਐਡਰੈਸ ਜ਼ਰੂਰ ਦੇ ਦੇ, ਫਿਰ ਵਿਲ ਕੈਰੀ ਔਨ ਵਿਦ ਦ ਡੀਲਸ।
ਨੋ ਪ੍ਰੋਬਲਮ ਜੀ, ਡੀਲਰਸ਼ਿਪ ਦਾ ਫੋਨ ਨੰਬਰ ਆਪ ਲੈ ਲੀਜੀਏ, 416-292-1171, ਈਸਟ ਕੋਰਟ ਫੋਰਡ ਲਿੰਕਨ, ਮੇਜਰ ਇੰਟਰਸੈਕਸ਼ਨ ਇਨ ਸਕਾਰਬਰੋ, ਮੋਰਨਿੰਗ ਸਾਈਡ ਐਵਨਿਊ ਐਂਡ ਹਾਈਵੇ 401, 2 minutes off the highway.
ਠੀਕ ਹੈ ਜੀ, ਬਹੁਤ 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 ਸ਼ੁਕਰੀਆ ਜੀ। ਐਨੀਥਿੰਗ ਐਲਸ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ? ਪਲੀਜ਼ ਡੂ ਸੋ।
ਇੱਕ ਹੋਰ ਚੀਜ਼ ਮੈਂ ਐਡ ਕਰ ਲੈਤਾ ਵਾ, ਮੌਸਮ ਖੁੱਲਣੇ ਵਾਲਾ, ਧੂਪ ਨਿਕਲਣੀ ਸ਼ੁਰੂ ਹੋ ਗਈ ਹੈ। ਅਗਰ ਕਿਸੀ ਕੋ ਫੋਰਡ ਮਸਟੈਂਗ ਮੇ ਵੀ ਇੰਟਰਸਟ ਹੈ, ਫੋਰਡ ਮਸਟੈਂਗ ਜੋ ਫੋਰਡ ਕੀ ਸਪੋਰਟਸ ਕਾਰ ਹੈ, ਰੈਡਲੀ ਅਵੇਲੇਬਲ, ਵੇਰੀਅਸ ਕਲਰਸ, ਜੋ ਚਾਹੇ ਕਲਰ ਮੰਗਾ ਲਓ, ਬਲੂ, ਡਾਰਕ ਬਲੂ, ਰੈਡ, ਵਾਈਟ, ਬਲੈਕ, ਸਟਾਰਟਿੰਗ ਐਟ ਓਨਲੀ 105 ਅ ਵੀਕ।
ਠੀਕ ਹੈ, 105 a week, $105 ਵੀਕ ਦੀ ਫੋਰਡ ਮਸਟੈਂਗ ਜੇ ਗੱਡੀ ਲੈਣਾ ਚਾਹੋ, ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਇਸ ਸ਼ਾਨਦਾਰ ਵੈਦਰ ਨੂੰ, ਵਧੀਆ ਗੱਡੀ ਚਲਾਉਣਾ ਚਾਹੁੰਦੇ ਹੋ, ਸੋ ਦੈਨ ਫੋਰਡ ਮਸਟੈਂਗ ਇਜ਼ ਆਲਸੋ ਅਵੇਲੇਬਲ। ਬਹੁਤ ਸ਼ੁਕਰੀਆ ਵਿਸ਼ੂ ਜੀ, ਔਰ ਜਾਣੇ ਸੇ ਪਹਿਲੇ ਕੁਛ ਹੋਰ ਐਡ ਕਰਨਾ ਚਾਹੇ ਜ਼ਰੂਰ ਕਰੇ, ਔਰ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਐਡਰੈਸ ਇੱਕ ਵਾਰ ਫਿਰ ਸੇ ਦੇ ਦੇ।
ਈਸਟ ਕੋਟ ਫੋਰਡ ਲਿੰਕਨ ਤੇ ਆਈਏ, ਵਿਲ ਮੇਕ ਸ਼ੋਰ ਨੋ ਵਨ ਲੀਵਸ ਵਿਦਆਊਟ ਬਾਇੰਗ ਅ ਕਾਰ। ਇਫ ਯੂ ਆਰ ਇੰਟਰਸਟਿਡ ਫੋਰਡ ਕੀ ਕੋਈ ਵੀ ਗਾੜੀ, ਵੀ ਵਿਲ ਨਾਟ ਬੀ ਬੀਅਰ ਔਨ ਪ੍ਰਾਈਸ। ਫਿਲਾਸਫੀ ਇਜ਼ ਕਿ ਸੇਲ ਹੋਣੀ ਚਾਹੀਏ, ਸੇਲ ਹਮਨੇ ਫੋਕਸ ਉਸੀ ਪੇ ਰੱਖਣਾ ਹੈ, ਪੈਸੇ ਬਾਅਦ ਮੇ ਬਨ ਜਾਤੇ ਹੈਂ। ਆਪ ਆਈਏ ਈਸਟ ਕੋਟ ਫੋਰਡ ਲਿੰਕਨ, 416-292-1171, ਮੇਜਰ ਇੰਟਰਸੈਕਸ਼ਨ, ਹਾਈਵੇ 401 ਐਂਡ ਮੋਰਨਿੰਗ ਸਾਈਡ ਐਵਨਿਊ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ,
ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਔਰ ਸਾਡੇ ਕੋਲ ਜਿਹੜੀ ਹੈ ਜੀ ਖਬਰ ਆ ਰਹੀ ਹੈ ਕਿ ਅਮੇਠੀ ਤੋਂ ਜਿਹੜੀ ਚਰਚਾ ਚੱਲ ਰਹੀ ਸੀ, ਰਾਹੁਲ ਗਾਂਧੀ ਜੀ ਰਨ ਕਰਨਗੇ, ਜਾਂ ਫਿਰ ਖਬਰ ਇਹ ਵੀ ਆ ਰਹੀ ਸੀਗੀ ਕਿ ਰਾਬਰਟ ਵਾਧਰਾ ਸਾਹਿਬ ਰਨ ਕਰਨਗੇ, ਹੋਰ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਬਟ ਸਾਡੇ ਕੋਲ ਖਬਰ ਪਹੁੰਚੀ ਹੈ, ਮਤਲਬ ਹਜੇ ਅਸੀਂ ਇਹਨੂੰ ਕਨਫਰਮ ਨਹੀਂ ਕਰ ਰਹੇ ਹਾਂ, ਬਟ ਸਾਡੇ ਸੋਰਸਿਸ ਦੱਸ ਰਹੇ ਨੇ ਤੇ ਅਮੇਠੀ ਤੋਂ ਨਾਮ ਜਿਹੜਾ ਹੁਣ ਅੱਗੇ ਚੱਲ ਰਿਹਾ ਮਲਿਕਾਰਜੁਨ ਖੜਗੇ ਸਾਹਿਬ ਦਾ ਚੱਲ ਰਿਹਾ। ਸੋ ਦੇਖਦੇ ਹਾਂ ਜੀ, ਮਲਿਕਾਰਜੁਨ ਖੜਗੇ ਸਾਹਿਬ ਦਾ ਨਾਮ ਕਹਿ ਰਹੇ ਕਾਫੀ ਅੱਗੇ ਚੱਲ ਰਿਹਾ ਅਮੇਠੀ ਤੋਂ। ਸੋ ਅਮੇਠੀ ਦੇ ਉੱਤੇ ਨਿਗਾਹਾਂ ਸਾਰਿਆਂ ਦੀਆਂ ਬਰਕਰਾਰ ਨੇ, ਸੋ ਕੀ ਹੈ ਅਮੇਠੀ ਦੇ ਵਿੱਚ ਕੀ ਮਾਮਲਾ ਹੈ ਔਰ ਰਾਏ ਬਰੇਲੀ ਦੇ ਵਿੱਚ ਕੀ ਮਾਮਲਾ ਹੈ, ਉਹਦੀ ਅਪਡੇਟ ਵੀ ਤੁਹਾਨੂੰ ਨਾਲ ਜਾਰੀ ਰੱਖਾਂਗੇ। 18 ਓਵਰ ਹੋ ਚੁੱਕੇ ਨੇ 179/5, ਉਹ ਆਈ ਥਿੰਕ ਦੇਰ ਇਜ਼ ਅਨਦਰ ਬਾਉਂਡਰੀ ਐਂਡ ਦਾ ਸਕੋਰ ਮੂਵਜ਼ ਔਨ ਟੂ ਕੈਮਰਨ ਗ੍ਰੀਨ। ਵਧੀਆ ਖੇਡ ਰਹੇ ਨੇ, 31 ਦੇ ਪਹੁੰਚ ਗਏ ਨੇ ਔਰ ਸਕੋਰ ਜਿਹੜਾ ਹੈ ਉਹ 183 ਇਨ 18 ਓਵਰਸ, ਗੁੱਡ ਟੋਟਲ। ਆਈ ਥਿੰਕ ਦੇ ਕੁਡ ਕ੍ਰਾਸ 200 ਵਾਂਸ ਅਗੇਨ, 200 ਰਨ ਪਾਰ ਕਰ ਸਕਦੇ ਨੇ। ਅੱਜ ਕੱਲ੍ਹ ਤੇ ਵੈਸੇ 200 ਰਨਸ ਵੀ ਜਿਹੜੇ ਨੇ ਉਹ ਚੇਜ਼ ਹੋ ਜਾਂਦੇ ਨੇ, ਬਟ ਲੈਟ ਸੀ ਹਾਊ ਇਟ ਗੋਸ, ਦੇਖਦੇ ਹਾਂ ਕੀ ਹੁੰਦਾ। ਹਾਂਜੀ, ਅਗਲੀ ਕਾਲ ਜੀ, ਅਨਿਲ ਜੀ ਤੁਸੀਂ ਆਉਂਦੇ ਹੋ, ਅਨਿਲ ਜੀ ਗੋ ਅਹੈਡ।
ਜੁਦੀ ਜੀ ਸ਼ੁਭ ਦਿਵਸ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ, ਯੈਸ ਵੀ ਸਪੋਰਟ ਜੀ।
ਸ਼ੁਭ ਦਿਵਸ ਜੀ, ਯੈਸ ਵੀ ਸਪੋਰਟ।
ਜੁਦੀ ਜੀ, ਸੁਕ੍ਰਿਤ ਔਰ ਕੁਕ੍ਰਿਤ ਇਸਕੇ ਬੀਚ ਮੇਂ ਅੰਤਰ ਕਿਆ ਹੋਤਾ ਹੈ?
ਇੱਕ ਵਾਰ ਫਿਰ ਸੇ ਵਰਡਸ ਬੋਲੀਏ ਆਪ, ਮੈਂ ਸਮਝਣ ਕੀ ਕੋਸ਼ਿਸ਼ ਕਰਤਾ ਹੂੰ। ਕਿਆ
ਸੁਕ੍ਰਿਤ ਸੁਕ੍ਰਿਤ ਔਰ ਕੁਕ੍ਰਿਤ?
ਮੁਝੇ ਤੋ ਐਸਾ ਹੀ ਲੱਗ ਰਿਹਾ ਹੈ ਕਿ ਸੁਕ੍ਰਿਤ ਜੋ ਹੈ ਵੋ ਇੱਕ ਅੱਛਾ ਕਾਮ ਅਗਰ ਆਪ ਕਰਤੇ ਹੈ। ਮੇਰੀ ਹਿੰਦੀ ਇਤਨੀ ਸਟਰੋਂਗ ਨਹੀਂ ਹੈ। ਸੁਕ੍ਰਿਤ ਮੇਰੇ ਖਿਆਲ ਸੇ ਜੋ ਅੱਛਾ ਕਾਮ ਕਰਤੇ ਔਰ ਜੋ ਕੁਕ੍ਰਿਤ ਹੈ ਮੇਰੇ ਖਿਆਲ ਸੇ ਬੁਰਾ ਕਾਮ ਹੋਗਾ ਉਸਕੋ ਕਹਿ ਸਕਤੇ ਹੋਗੇ ਕੁਕ੍ਰਿਤ। ਆਪ ਬਤਾਏ ਡਿਟੇਲ ਮੇ, ਸੋਰੀ।
ਅੱਛਾ ਜੁਦਵੀਰ ਜੀ, ਐਸੇ ਆਪਕੋ ਬਹੁਤ ਸਾਰੇ ਆਪਕੋ ਉਦਾਹਰਣ ਮਿਲੇਂਗੇ ਕਿ ਜਿਸ ਮੇਂ ਏਕ ਹੀ ਪਰਿਵਾਰ ਦੁਆਰਾ ਸੰਚਾਲਿਤ ਕਾਂਗਰਸ ਪਾਰਟੀ ਨੇ ਆਪਣੇ ਪਦ ਕਾ ਵਿਅਕਤੀਗਤ ਕਾਰਿਓ ਕੇ ਲਿਏ ਦੁਰਉਪਯੋਗ ਕੀਆ ਥਾ, ਐਸੇ ਬਹੁਤ ਸਾਰੇ ਉਦਾਹਰਣ ਆਪਕੇ ਪਾਸ ਹੋਗੇ। ਮੈਂ ਅੱਜ ਆਪਕੇ ਪਾਸ ਪ੍ਰਸ਼ਨ ਲੈ ਕੇ ਆਇਆ ਹੂੰ, ਮੇਰਾ ਜਵਲੰਤ ਪ੍ਰਸ਼ਨ ਇਹ ਹੈ ਕਿ ਜੋ ਇੰਦਰਾ ਗਾਂਧੀ ਕੀ ਔਰ ਰਾਜੀਵ ਗਾਂਧੀ ਕੀ ਜੋ ਹੱਤਿਆ ਹੋਈ ਥੀ, ਉਹ ਕਿਸੇ ਰਾਸ਼ਟਰ ਕੇ ਕਿਸੇ ਕਾਰਯ ਕੇ ਲਿਏ ਹੋਈ ਥੀ, ਯਾ ਉਨ੍ਹੋਂਨੇ ਉਨਕੇ ਕਿਸੇ ਆਪਣੇ ਹੀ ਕਿਸੇ ਕਰਮ ਕਾ ਪਰਿਣਾਮ ਉਨਕੋ ਮਿਲਾ ਥਾ? ਹੱਤਿਆ ਗਲਤ ਬਾਤ ਹੈ, ਮੈਂ ਹੱਤਿਆ ਕਾ ਸਮਰਥਨ ਨਹੀਂ ਕਰਤਾ, ਮੈਂ ਇਹ ਪੁੱਛ ਰਹਾ ਹੂੰ ਕਿ ਉਨਕੀ ਜੋ ਹੱਤਿਆ ਹੋਈ ਥੀ ਉਸਕਾ ਜੋ ਕਾਰਨ ਥਾ, ਉਨਕੇ ਹੀ ਕੁਛ ਗਲਤ ਕੁਛ ਕੁਕ੍ਰਿਤਯੋ ਕਾ ਪਰਿਣਾਮ ਥਾ, ਯਾ ਵੋ ਸੁਕ੍ਰਿਤਯੋ ਕਾ ਪਰਿਣਾਮ ਥਾ? ਪਰਿਣਾਮ ਥਾ, ਵੋ ਦੋਨੋਂ ਕਾ ਪਰਿਣਾਮ ਥਾ?
देखिए
बिल्कुल,
हाँ मेरे लिए बिल्कुल दुविधा में मैं नहीं डला, क्योंकि जब आपकी जब आपको क्लैरिटी ऑफ थॉट है, आपकी विचारधारा साफ हो, स्पष्ट हो, क्लियर हो, तो फिर आपको जवाब देने में दिक्कत नहीं आती। मेरे को बिल्कुल आपने दुविधा में नहीं डाला, नो जस्टिफिकेशन फॉर एनी सॉर्ट ऑफ वायलेंस किसी भी प्रकार की।
मैं उसका समर्थन नहीं करता, मैं पहले बोल चुका हूं।
जवाब तो ले लें,
हत्या का हम समर्थन नहीं करते हैं। मैं वैसे बात कर रहा हूं कि उनकी जो हत्या का कारण था,
न कारण नहीं होता, वायलेंस का कोई रूट कॉज नहीं होता, वायलेंस करने का कोई रीजन नहीं होता। ये हम अपने आप को ये हम अपने आप को सिर्फ तसल्ली देने के लिए कह देते हैं, और मैं इस बात से बिल्कुल नहीं हिचकिचाता। यू नो देयर इज नो प्लेस फॉर रिवेंज इन माय फिलॉसफी। मेरी जिहड़ी फिलॉसफी है बड़ी सिंपल है, उहदे च बदले की कोई जगह नहीं है, रिवेंज लई कोई जगह नहीं है। दोनों जिहड़े मर्डर होए ने, दोनों प्रधानमंत्रियों के, श्रीमती इंदिरा गांधी जी दे भी और राजीव गांधी जी दे भी, ये दोनों दे दोनों जिहड़े हत्या होईआं, मर्डर होईआं, एक तो वायलेंट एक्ट है, असी किसी भी तरह की वायलेंस नूं सपोर्ट नहीं कर सकते। अज तुसी जो मर्जी कही जाओ अनिल जी, मैं तुहाडी गल दे नाल असहमति प्रगटाउना, दोनों मैं इनू किते भी रिवेंज की कोई जगह ही नहीं है, बदले की कोई जगह ही नहीं है किते भी।
मैं तो देखिए मैं उसकी बात ही कर रहा हूँ, मैं सिर्फ इतना प्रश्न कर रहा हूँ, क्या उन्होंने जीवन में कुछ ऐसे गलत निर्णय लिए थे जो पलट के उनके ऊपर ही आ गए?
गलत निर्णय बिल्कुल नहीं,
कुछ निर्णय लिए थे जिसका परिणाम उनको अपने इसका भुगतान देना पड़ा।
पर देखो जिन्होंने उन्होंने श्रीमती इंदिरा गांधी जी ने उन्होंने सही किया गलत किया वो जानन। जे मैनू तुसी पुछोगे सर, मैं इहदे नाल सहमति नहीं जताउंदा।
शर्त की बात है, मैं तो निर्णय की बात कर रहा हूँ, क्या निर्णय वो ठीक थे या गलत थे?
नहीं, निर्णय उन्हों का गलत सिगा, पर किसी की हत्या कर
देना भी बात यही समाप्त होगी, बात यही समाप्त होगी।
तुसी अपनी कह के ना समाप्त कर दिया करो, आप समाप्त कर देते हैं एक मिनट में बात। आप वो नहीं देखो, मैं आपसे एक बहुत रिस्पेक्टफुली एक बात करूंगा, ठीक है कि नहीं? श्रीमती इंदिरा गांधी जी का फैसला वो गलत सेगा जिहड़ा उन्होंने गोल्डन टेंपल से अटैक करना, लेकिन तुसी कह दो जी उन्होंने उन्होंने कर्मा की सजा मिल गई जी, वो वधिया। तुसी खुद कह रहे हो कि मर्डर नू, हत्या नू, तुसी वायलेंस नू तुसी कहने हो ठीक नहीं है, तो फिर श्रीमती इंदिरा गांधी जी का कतल मैं तो घट्टो घट नहीं ठीक ठहरावांगा, ठीक है नहीं जी? उन्होंने गलती की सी, बिल्कुल गलत सेगा, किसी भी धार्मिक स्थान के उत्ते अटैक करना किसी भी धार्मिक स्थान के उत्ते ठीक नहीं है। हाँ, मैं एक गल दस दवा कि जिहड़ी ये बदले की गल है, मेरी मैं अपनी गल कर रहा, मैं किसी दी की फिलोसफी उन्होंने मुबारक, मैं उन्होंने अपनी जगह ठीक ने, मैं किसी किंतु परंतु नहीं कर रहा, लेकिन मेरी फिलोसफी दे विच बदला लेना बिल्कुल गलत है, और किते भी मैं नहीं समझना कि बदला लेना एक विशियस साइकिल, एक विशियस वायलेंस दे साइकिल नूं अंजाम दिंदा है। मैं सॉरी तुहाडा एक मिनट होर लवांगा इत्थे, क्योंकि चंगी गल जरूर कहनी चाहीदी है। अज एमडीआ कम्युनिटी, मैं तुहानूं दसदा है कि दुनिया च इन्हां दा नाम हो रहा, दुनिया भर च एक कम्युनिटी का नाम हो रहा, वह हैगी एमडीआ मुस्लिम जमात। क्यों हो रहा? तुहानूं नहीं लगता कि इन्हां दे नाल भी किते कोई गलत हो रहा? एमदिया मुस्लिम जमात के नाल इन्हां दी मस्जिदां ढाईआं जांदियां, इन्हां दे बंदे मारे जांदे, इन्हां दे नाल भी बड़ा कुछ हो रहा है, बट मैं नहीं देखिया भी इन्हां ने कोई बदले लए होण जाके किते बम ब्लास्ट विच इन्हां दे बंदे शामिल हो गए कि जी बम धमाके कर रहे हैं, किते एमदिया मुस्लिम जमात के बंदे किते कोई बंदूकां चक के कोई इन्हां ने किते बंदे मार दिते आ, इह ते बदला नहीं लैंदे, इन्हां नूं तां हर कोई रिस्पैक्ट करदा। जदों एमदिया मुस्लिम जमात दे जिहड़े मेन ओनर ने, उनकी कहिंदे खलीफा साहब, इन्हां दे जिहड़े मेन लीडर ने, जद उन्हां दे उत्थों आउंदे ने इंग्लैंड तों, ठीक है कि नहीं, तो उन्होंने इतने इन्नी रिस्पैक्ट मिलती है पार्लियामेंट के, कैनेडियन पार्लियामेंट, अमेरिका जाओ उत्थे उन्होंने रिस्पैक्ट मिलती है, इंग्लैंड तो मिलेगी रिस्पैक्ट, उत्थे उन्हों का एक बड़ा वड्डा बेस इंग्लैंड है, इतने इन्हों का बड़ा वड्डा सलाना जलसा होंदा, हर लीडर प्रधानमंत्री साहब तो लैके लाइन लगा के खड़े होंदे, क्यों होंदे? क्योंकि लोग इन्हों दियां वैल्यूज की रिस्पैक्ट करते हैं। जे ये लोग भी, जे अहमदिया मुस्लिम जमात से भी इन्नी तशद्दुद हो रही है, जे ये लोग भी जाके बम ब्लास्ट करने लग पैण, जे इन्हां दे नौजवान भी जाके गोलियां चलाने लग पैण, ते इन्हां दे लीडर कहण जी हां जी हां जी जी करो जी तुसीं बदला लै लो, चाहे गलत होया इन्हां दे नाल, ओह भी वायलेंस दा सहारा लै लैण, फिर इन्हां दे लीडर दी थोड़ी रिस्पैक्ट होएगी। ओह रिस्पैक्ट ही इस गल दी है कि तुसीं दुनिया नूं मिसाल पैदा कर रहे हो कि वायलेंस दा साइकिल ब्रेक किदां करना है। थोड़े सामने दुनिया दे विच जंगां लगियां होईआं ने, रशिया कहिंदा मैं ठीक है, यूक्रेन कहिंदा मैं ठीक है, उस डिस्कशन च ना जांदे अज देखो ते हालात की होए पए ने। अज मिडल ईस्ट देखो, इजराइल कहिंदा जी साडे बंदे मारते, ਉਹ ਹਮਾਸ ਵਾਲੇ ਕਹਿੰਦੇ ਜੀ ਸਾਡੇ ਬੰਦੇ ਮਾਰੀ ਜਾ ਰਹੇ ਹੋ ਤੁਸੀਂ ਰੋਜ਼, ਉਹ ਗੈਜ਼ਾ ਵਾਲੇ ਕਹਿੰਦੇ ਸਾਡੇ ਬੰਦੇ ਮਾਰੀ ਜਾ ਰਹੇ ਹੋ। ਦੇਖੋ ਨਾ ਇੱਕ ਤੋਂ ਉਹ ਵਿਸ਼ੇ ਸਾਈਕਲ ਵਾਇਲੈਂਸ ਦਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਉਹ ਅੱਗੇ ਹੋਰ ਇਰਾਨ ਤੇ ਇਜ਼ਰਾਈਲ ਦਾ ਅਲੱਗ ਮਾਮਲਾ ਛਿੜ ਗਿਆ, ਉਧਰੋਂ ਤਾਇਵਾਨ ਤੇ ਚਾਈਨਾ, ਅੱਜ ਐਂਥਨੀ ਬਲਿੰਕਨ ਸਾਹਿਬ ਪਹੁੰਚੇ ਹੋਏ ਨਾ ਉੱਥੇ ਤਾਇਵਾਨ ਤੇ ਚਾਈਨਾ ਦਾ ਮਾਮਲਾ ਹੱਲ ਕੋਸ਼ਿਸ਼ ਕਰ ਰਹੇ ਵੀ ਹੱਲ ਕੀਤਾ ਜਾਏ। ਸੋ ਇਹ ਸਰ ਮੈਂ ਬਦਲਾ ਲੈਣਾ ਇਹ ਕਰ ਦੇਣਾ ਇਹ ਤੇ ਫਾਲਤੂ ਦੇ ਕੰਮ ਨੇ। ਬਹਾਦਰੀ ਜਿਹੜੀ ਹੈ ਉਹ ਮਾਫ਼ ਕਰਨ ਦੇ ਵਿੱਚ ਹੈ, ਅੱਗੇ ਵਧਣ ਚ ਹੈ। ਬਹਾਦਰੀ ਇਸ ਗੱਲ ਚ ਹੈ, ਉਹ ਬਹਾਦੁਰ ਹੈ ਜਿਹੜਾ ਮਾਫ਼ ਕਰਦਾ, ਜਿਹੜਾ ਅੱਗੇ ਵੱਧਦਾ, ਜਿਹੜਾ ਬੜਾ ਜਿਗਰਾ ਰੱਖਦਾ। ਜਿਗਰਾ ਇਹ ਜਾ ਕੇ ਲੜਾਈ ਕਰ ਦੇਣਾ, ਉਹ ਮਾਰ ਦੇਣਾ, ਖੁਦ ਨੂੰ ਵੀ ਤਕਲੀਫ ਕਰ ਲੈਣਾ, ਮੈਂ ਇਸ ਗੱਲ ਨੂੰ ਕੋਈ ਬਹਾਦਰੀ ਹੈ ਇਹਦੇ ਵਿੱਚ ਮੈਂ ਨਹੀਂ ਸਮਝਦਾ। ਨੈਕਸਟ ਕਾਲ ਜੀ, ਅਮਰਪਾਲ ਜੀ ਤੁਸੀਂ ਆਉਂਦੇ ਰਹੋ। ਹਾਂਜੀ,
ਸਤਿ ਸ਼੍ਰੀ ਅਕਾਲ ਜੀ, ਸਵਾਲ ਸੀਗਾ ਕਰ ਸਕਦਾ ਮੈਂ?
ਹਾਂਜੀ ਕਰੋ ਜੀ, ਕੀ ਸਵਾਲ ਹੈ ਤੁਹਾਡਾ?
ਹੈਲੋ,
ਹਾਂਜੀ ਹਾਂਜੀ ਹਾਂਜੀ, ਕਰੋ ਜੀ, ਕੀ ਸਵਾਲ ਹੈ? ਅਨਿਲ ਜੀ ਨਾਲ ਜੀ,
ਜਸਵੀਰ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਕਰ ਸਕਦੇ ਹੋ ਤੁਸੀਂ, ਗੋ ਅਹੈਡ।
ਹਾਂਜੀ, ਮੇਰਾ ਸਵਾਲ ਹੈ ਨਾ, ਇਹ ਆ ਵੀ ਥੋੜਾ ਜਿਹਾ ਕਲੀਅਰ ਕਰਨਾ ਅਨਿਲ ਜੀ, ਅਗਰ ਹਮ ਵੀ ਆਪਕਾ ਸਮਰਥਨ ਕਰ ਦੇਗੇ, ਅਗਰ ਹਿੰਦੂ ਰਾਸ਼ਟਰ
ਹਿੰਦੁਸਤਾਨ, ਤੁਸੀਂ ਪੰਜਾਬੀ ਬੋਲਣਾ, ਕੋਈ ਗੱਲ ਨੀ, ਮੈਨੂੰ ਆਉਂਦੀ ਹੈ ਪੰਜਾਬੀ, ਕੋਈ ਐਸੀ ਗੱਲ ਨੀ।
ਹਾਂਜੀ, ਜੇ ਹਿੰਦੂ ਰਾਸ਼ਟਰ ਬਣ ਜਾਂਦਾ ਤੇ ਜੇ ਤੁਸੀਂ ਹੋਰ ਕਲੀਅਰ ਕਰੋ ਵੀ ਤੁਸੀਂ ਹੋਰ ਕੋਈ ਧਰਮ ਨੂੰ ਅਕਸੈਪਟ ਕਰਦੇ ਹੋ ਜਾਂ ਨਹੀਂ ਕਰਦੇ, ਜਾਂ ਹੋਰ ਕੋਈ ਪਾਰਟੀ, ਪੋਲੀਟੀਕਲ ਪਾਰਟੀ ਸਿਰਫ ਤੁਹਾਡੇ ਜਿਹੜੀਆਂ ਵਾ ਬਜਰੰਗ ਦਲ, ਸ਼ਿਵ ਸੈਨਾ ਜਾਂ ਦੂਜੀਆਂ ਤੀਜੀਆਂ ਕੋਈ ਹੋਣਗੀਆਂ, ਬੀਜੇਪੀ ਹੋਊਗੀ ਜਾਂ ਦੂਜੀਆਂ ਨੂੰ ਵੀ ਤੁਸੀਂ ਜਿਹੜੀਆਂ ਲੈਫਟ ਆ ਜਾਂ ਕੋਈ ਜਿਹੜੀਆਂ ਧਰਮ ਨਿਰਪੇਕਸ਼ ਪਾਰਟੀਆਂ ਉਹਨਾਂ ਨੂੰ ਵੀ ਤੁਸੀਂ ਸਹਿਣ ਕਰੋਗੇ ਜਾਂ ਸਾਰਿਆਂ ਨੂੰ ਖਤਮ ਕਰ ਦੋਗੇ, ਦੂਜੇ ਜਿਹੜੇ ਧਰਮ ਹੈ ਉਹਨਾਂ? ਇਹਦੇ ਦੋ ਕੁਸ਼ਚਨ ਹੈ ਤੁਹਾਡੇ, ਇਹਦੇ ਬਾਰੇ ਦੱਸੋ ਥੋੜਾ ਜਿਹਾ।
ਹਾਂਜੀ, ਪ੍ਰਸ਼ਨ ਦਾ ਉੱਤਰ ਦੋ,
ਤੁਸੀਂ ਪ੍ਰਸ਼ਨ ਦਾ ਉੱਤਰ ਦਿਓ, ਪਰ ਮੈਂ ਸੋਰੀ ਮੈਂ ਇੰਟਰਪਟ ਨਹੀਂ ਕਰਨਾ ਚਾਹ ਰਿਹਾ, ਤੁਸੀਂ ਡਿਟੇਲ ਚ ਦਿਓ। ਅੰਮ੍ਰਿਤਪਾਲ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹਿੰਦੂ ਰਾਸ਼ਟਰ ਨੂੰ ਤਾਂ ਐਕਸੈਪਟ ਕਰੋਗੇ ਜੇ ਬਾਕੀ ਪਾਰਟੀਆਂ ਨੂੰ ਵੀ ਐਕਸੈਪਟ ਕਰਨ, ਬਾਕੀ ਧਰਮਾਂ ਨੂੰ ਕਰਨ। ਮੈਂ ਅੱਜ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਬਿਲਕੁਲ ਐਕਸੈਪਟ ਨਹੀਂ ਕਰਾਂਗਾ, ਮੈਂ ਉਹਦੇ ਖਿਲਾਫ਼ ਡਟ ਕੇ ਆਵਾਜ਼ ਉਠਾਵਾਂਗਾ, ਚਾਹੇ ਹਿੰਦੂ ਰਾਸ਼ਟਰ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਨੂੰ ਵੀ ਐਕਸੈਪਟ ਕਰਨ, ਚਾਹੇ ਇਹ ਸਾਰੇ ਧਰਮਾਂ ਨੂੰ ਵੀ ਐਕਸੈਪਟ ਕਰਨ। ਨੋ, ਕੋਈ ਦੇਖੋ, ਇੰਡੀਆ ਦੀ ਖੂਬਸੂਰਤੀ ਇਹਦੇ ਚ ਹੈ, ਤਾਂ ਹੀ ਇੰਡੀਆ ਜਿੰਨੀ ਪ੍ਰੋਗਰੈਸ ਕਰ ਰਿਹਾ, ਔਰ ਇੰਡੀਆ ਸਦੀਆਂ ਤੋਂ ਟੋਲਰੈਂਸ ਦੀ ਐਗਜ਼ਾਮਪਲ ਬਣ ਕੇ ਹੈ। ਸਾਡੇ ਇੱਥੇ ਇਹ ਉਹ ਧਰਤੀ ਹੈ ਜਿੱਥੇ ਅਸੀਂ ਸਾਰੇ ਤਿਉਹਾਰ ਇਕੱਠੇ ਮਨਾਉਣੇ ਆ। ਇਹ ਕੋਈ ਹਿੰਦੂ ਰਾਸ਼ਟਰ, ਕੋਈ ਸਿੱਖ ਰਾਸ਼ਟਰ, ਕੋਈ ਖਾਲਿਸਤਾਨ, ਨੋ, ਧਰਮ ਦੇ ਨਾਮ ਤੇ ਤਾਂ ਬਿਲਕੁਲ ਹੀ ਨਹੀਂ। ਧਰਮ ਬਿਲਕੁਲ ਨਿੱਜੀ ਮਾਮਲਾ, ਤੁਸੀਂ ਘਰ ਦੇ ਵਿੱਚ ਆਪਣਾ ਕਰੋ ਜਾਂ ਆਪਣਾ ਪ੍ਰੇਅਰ ਬਾਹਰ ਵੀ ਇੱਥੇ ਧਾਰਮਿਕ ਸਥਾਨ ਤੇ ਕਰੋ, ਇਨ ਪਬਲਿਕ ਸਪੇਸ ਬਿਲਕੁਲ। ਕੋਈ ਅਸੀਂ ਦੇਖੋ ਕੈਨੇਡਾ ਚ ਆਏ ਹਾਂ, ਇੱਥੇ ਪਬਲਿਕ ਸਪੇਸ ਦੇ ਵਿੱਚ ਕੋਈ ਸਾਨੂੰ ਕੋਈ ਦਖਲਅੰਦਾਜ਼ੀ ਥੋੜੀ ਹੈ ਕਿ ਸਾਡੇ ਕੱਲ ਨੂੰ ਟਰੂਡੋ ਸਾਹਿਬ ਕਹਿਣ ਜੀ ਮੈਂ, ਜਿਸ ਦਿਨ ਟਰੂਡੋ ਸਾਹਿਬ ਜਾਂ ਪੀਰ ਪੋਲੀਅਫ ਸਾਹਿਬ ਜਾਂ ਕੋਈ ਵੀ ਲੀਡਰ ਇਹ ਕਹਿਣਾ ਸ਼ੁਰੂ ਕਰਦੇ ਜੀ ਮੈਂ ਇਸ ਧਰਮ ਤੋਂ ਹਾਂ ਤਾਂ ਮੈਂ ਇਸ ਧਰਮ ਨੂੰ ਸਪੋਰਟ ਕਰਾਂਗਾ, ਅਸੀਂ ਸਭ ਤੋਂ ਪਹਿਲਾਂ ਅਸੀਂ ਸਿਰਫ ਪੋਲਿਸੀਜ਼ ਤੇ ਡਿਸਕਸ਼ਨ ਕਰਦੇ ਹਾਂ, ਅਸੀਂ ਕਿਸੇ ਪਾਰਟੀ ਜਾਂ ਲੀਡਰ ਦੇ ਖਿਲਾਫ਼ ਨਹੀਂ ਹਾਂ। ਪਰ ਜੇ ਕਿਸੇ ਦਿਨ ਕੋਈ ਪਾਰਟੀ ਜਾਂ ਲੀਡਰ ਆਪਣੇ ਧਰਮ ਦਾ ਹਵਾਲਾ ਦੇਣ ਲੱਗ ਪਵੇ ਕਿ ਜੀ ਮੈਂ ਇਸ ਧਰਮ ਦਾ ਔਰ ਇੱਦਾਂ ਦਾ ਰਾਸ਼ਟਰ ਮੈਂ ਕਰੀਏ, ਹੁਣ ਕੱਲ ਨੂੰ ਇਹ ਕਹਿਣਾ ਸੀ ਕ੍ਰਿਸਚੀਅਨ ਕੰਟਰੀ ਬਣਾ ਦੇਣਾ, ਨਹੀਂ, ਸਾਡੇ ਘਰ ਦੇ ਵਿੱਚ ਘੱਟੋ ਘੱਟ, ਮੈਂ ਇੱਕ ਦਿਨ ਏਅਰ ਤੇ ਬੋਲ ਦਿੱਤਾ ਸੀ ਵੀ ਸਾਡੇ ਘਰ 3 ਜਾਂ 4 ਕ੍ਰਿਸਮਸ ਟ੍ਰੀ ਹੋਣਗੇ, ਤੇ ਵਾਈਫ ਦਾ ਮੈਸੇਜ ਆ ਗਿਆ ਉਸ ਵੇਲੇ ਜੀ ਘਰ ਦੇ ਵਿੱਚ 6 ਕ੍ਰਿਸਮਸ ਟ੍ਰੀ ਹੈ। ਸਾਡੇ ਘਰ 'ਚ ਔਰ ਦਫ਼ਤਰ 'ਚ ਜਿੰਨੀ ਦੀਵਾਲੀ ਦੀ ਵੱਡੀ ਪਾਰਟੀ ਹੁੰਦੀ ਉਨੀਆਂ ਕ੍ਰਿਸਮਸ ਪਾਰਟੀਜ਼ ਹੁੰਦੀਆਂ, ਲੇਕਿਨ ਅਸੀਂ ਆਪਣਾ ਪਿਆਰ ਹੈ ਸਾਨੂੰ ਕ੍ਰਿਸਚੀਅਨਿਟੀ ਦੇ ਨਾਲ, ਲੇਕਿਨ ਅਸੀਂ ਕ੍ਰਿਸਚੀਅਨ ਕੰਟਰੀ ਨਹੀਂ ਦੇਖਣਾ ਚਾਹੁੰਦੇ, ਅਸੀਂ ਹਿੰਦੂ ਰਾਸ਼ਟਰ ਨੂੰ। ਸਿੱਖ ਰਾਸ਼ਟਰ, ਜਸਟ ਇੰਡੀਆ ਸਭ ਲਈ, ਆਪਣਾ ਵਿਚਾਰ ਦਿਓ।
ਹਾਂਜੀ, ਦੇਖਿਏ ਐਸਾ ਜੀ, ਆਪਣਾ ਅੰਮ੍ਰਿਤਪਾਲ ਜੀ, ਆਪਣਾ ਜੋ ਪ੍ਰਸ਼ਨ ਹੈ ਉਹ ਸਾਰਥਕ ਹੈ, ਮੈਂ ਉਸਕੋ ਬਿਲਕੁਲ ਆਪ ਧੈਰਿਆ ਪੂਰਵਕ ਮੇਰੀ ਬਾਤ ਕਾ ਜੋ ਨਾ ਧਿਆਨ ਸੇ ਸੁਣਨੇ ਕੇ ਕਾ ਪ੍ਰਯਤਨ ਕਰੇ। ਦੇਖਿਏ ਐਸਾ ਹੋਤਾ ਹੈ ਕਿ ਭਾਰਤ ਵਰਸ਼, ਆਪ ਯੁਧਵੀਰ ਜੀ ਇੱਕ ਛੋਟਾ ਜਿਹਾ ਪ੍ਰਸ਼ਨ, ਇਸ ਉਮਰ ਕੋ ਬੜਾ ਉੱਤਰ ਦੇਣ ਮੈਂ ਜਰਾ ਸੁਵਿਧਾ ਰਹੇਗੀ, ਜੋ ਰਾਸ਼ਟਰ ਕੀ ਜੋ ਪਹਿਚਾਨ ਹੋਤੀ ਹੈ ਵੋ ਸੰਵਿਧਾਨ ਸੇ ਹੋਤੀ ਹੈ ਜਾਂ ਕਿਸੀ ਔਰ ਚੀਜ਼ ਸੇ ਹੋਤੀ ਹੈ?
ਸੰਵਿਧਾਨ ਸੇ ਹੋਤੀ ਹੈ ਜਾਂ ਕਿਸੇ ਬੋਲੀ ਆਪਣੇ ਦੂਸਰਾ ਕੀ ਆਪਸ਼ਨ ਦੀ?
ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ।
ਨਹੀਂ, ਆਪਣੇ ਦੂਸਰਾ
ਤੁਹਾਨੂੰ ਸੁਣਾਈ ਸੀ ਜੀ, ਸੰਵਿਧਾਨ ਹੈ ਜੀ ਭਾਰਤ ਵਰਸ਼ ਕਾ, ਜੋ ਸੰਵਿਧਾਨ ਹੈ ਉਸਕੇ ਪਹਿਲੇ ਜੋ ਉਸਕਾ ਜੋ ਪ੍ਰਸ਼ਨ ਹੈ, ਪਹਿਲਾ ਜੋ ਪੇਜ ਹੈ, ਜੋ ਓਰਿਜਿਨਲ ਕਾਪੀ ਕੀ ਬਾਤ ਕਰ ਰਹਾ ਹੂੰ ਮੈਂ, ਜੋ ਕਿ ਅਭੀ ਨਈ ਸੰਵਿਧਾਨ ਬਣੇਗਾ ਜਬ ਪਾਰਲੀਮੈਂਟ ਬਣੀ ਹੈ, ਉਸ ਸਮੇਂ ਜੋ ਕਾਪੀਆਂ ਜੋ ਬਾਂਟੀ ਗਈ ਥੀ ਵੋ ਓਰਿਜਿਨਲ ਕੀ ਬਾਂਟੀ ਗਈ ਥੀ, ਅਮੈਂਡਡ ਵਾਲੀ ਨਹੀਂ ਬਾਂਟੀ ਗਈ ਥੀ। ਠੀਕ ਹੈ ਜੀ, ਪਹਿਲੇ ਆਪਕੀ ਮੈਂ ਜਾਣਕਾਰੀ ਕੇ ਲਈ ਬਤਾ ਦੂੰ, ਜੋ ਓਰਿਜਿਨਲ ਜੋ ਸੰਵਿਧਾਨ ਹੈ ਉਸਕੇ ਉੱਪਰ ਸ਼੍ਰੀ ਰਾਮ ਕਾ ਚਿੱਤਰ ਸਭ ਸੇ ਪ੍ਰਮੁੱਖ ਹੈ, ਸਭ ਸੇ ਪਹਿਲੇ ਵਹਾਂ ਪੇ ਸ਼੍ਰੀ ਰਾਮ ਕਾ ਚਿੱਤਰ ਦਿਆ ਹੁਆ ਹੈ। वहां से वो संविधान शुरू होता है। ये जो भारतवर्ष जो है वो कहीं ना कहीं हिंदू राष्ट्र तो है ही, वो इसमें तो कोई संदेह ही नहीं है, हिंदू राष्ट्र है, हिंदू लोग वहां पे बहुसंख्यक है, इसीलिए सारे वर्ग सुरक्षित हैं। अगर किसी और के पल्ले पड़ जाता तो ये वो कुछ और ही बन जाता। भारतवर्ष के अंदर हर वर्ग, वहां पे पारसी का था, वहां से कितनी संख्या थी, आके उन्होंने जो अद्भुत उपलब्धियां प्राप्त की वो इसीलिए की क्योंकि भारतवर्ष हिंदू राष्ट्र है, इसके अंदर कोई संदेह नहीं होना चाहिए। लेकिन सभी लोग सुरक्षित हैं, सभी का सम्मान है, सभी को उपयुक्त पद प्राप्त है हमारे भारतवर्ष के अंदर। ज्ञानी ये बात बात कर लीजिए, ज्ञानी जैन सिंह राष्ट्रपति बनते हैं।
मॉब लिंचिंग क्यों दिया जे कोई और कुछ हरदा मॉब लिंचिंग करते हैं वो क्यों दिया
जैसे ऐसा होता है जी। एक मिनट, ये भारतवर्ष 140 करोड़ लोगों का देश है, 140 करोड़ विश्व के अंदर सबसे बड़ी जनसंख्या है। कोई इक्का दुक्का घटना भारत किसी भी राष्ट्र को परिभाषित नहीं कर सकती। कोई इक्का दुक्का घटना कहीं हो गई लेकिन वो सब जगह होती है, वो यहाँ पे भी होती है जहाँ संख्या कुछ भी नहीं है। तो एक घटना किसी राष्ट्र के संपूर्ण स्वभाव को परिभाषित नहीं कर सकती। लेकिन इस बात को हमें ध्यान रखना पड़ेगा, हर वर्ग का सम्मान सिर्फ भारतवर्ष के अंदर ही है और कहीं पे नहीं है। जो सम्मान वहां मिलता है वो कहीं नहीं मिलता, इस बात को हमें ध्यान करना चाहिए। अदृश्य रूप से भारतवर्ष हिंदू राष्ट्र ही है, ही रहेगा, हजार सालों तक रहेगा, क्योंकि सनातन धर्म कहता है समय से पहले और समय के बाद। ठीक है, इस बात का आपका आई थिंक संशय आपके सारे समाप्त हो चुके होंगे। यदि कोई और प्रश्न भी है मैं वो भी देने के लिए तैयार हूँ।
अच्छा, पहले तो मैं एक जरूर बात करूंगा कि हम जब बात करना है तो हमें एक सेकंड मेरी एक बेनती है कि जो अभी गल करनी है तो असि बहुत आराम दे नाल ठंडे सुभाव नाल गल करनी, सानू वी शुड बी रेजिंग आवर वॉयस। दूसरी चीज जेड़ी तुसी कही है मैं तुहाडी गल नू अगे वधा देना अनिल जी कि यस, इंडियन कॉन्स्टिट्यूशन दे उते भगवान श्री राम जी दी पिक्चर सिगी, बल्कि मैं तुहाडी गल नू अगे वधा देना है
जी। नहीं जी, है आज भी है, आज भी है,
अगे वधा रहे हैं, सुन तो लो ना। इवन सीता माता जी दी भी पिक्चर उदे उते है, ठीक है।
हां जी बिल्कुल,
लेकिन गल समझ लो, बड़े ध्यान दे नाल गल समझ लो। एओ इंडिया है जो अज भी है, एओ इंडिया आ जिथे कि असि राम नौवीं का त्योहार कट्ठे मनाउंदे आ। जदों जलियांवाला बाग का इंसीडेंट होया ते जलियांवाला बाग दे इंसीडेंट तो पहला राम नौवीं का त्योहार हिंदू मुस्लिम सिख अमृतसर दे विच कट्ठे मना रहे सीगे। ये गल नानक सिंह जी ने जिहड़े कि साडे फादर ऑफ इंडियन पोएट्री भी कहा जाता है, लिटरेचर भी कहा जाता है, खासकर पंजाबी दे विच उन्होंने बड़ा कुछ लिखा है। ये नानक सिंह जी जिन्हां दे अज जिहड़े पोते ने नवदीप सूरी, वो इस वेले अंबेसडर भी रह चुके ने इत्थे यूए दे विच, अंबेसडर ने इस वेले, उन्हां ने उहदा इंग्लिश ट्रांसलेशन भी कर रहे ने, तुसीं पढ़ो उन्हां दी किताब। मैं गल उस इंडिया दी कर रहा कि जदों 1947 च तुहाडी गल सही है, तुसीं तां कहा ना श्री राम जी दी तस्वीर है, मैं तुहानूं अगे दसदा कि सीता माता जी दी भी फोटो हैगी है, बट ध्यान नाल मेरी गल समझदा मैं कहना की चाह रहा। भगवान श्री राम जी दी रामनौमी जलियांवाला बाग दे अटैक तो जस्ट पहला उत्थे माहौल की सी, जदों जलियांवाला बाग दी गल लिखदे ने नानक सिंह जी उत्थे मौजूद सीगे जलियांवाला बाग दे उत्ते। उन्होंने जदों लिखी है तो उन्होंने कहा कि भगवान श्री राम नू लोग सारे प्यार करदे ने, हिंदू मुस्लिम सिख अमृतसर दे विच पंजाब दे विच उन्हां दी रामनौमी सारे कट्ठे मना रहे हैं। कॉन्स्टिट्यूशन दे उपर पिक्चर क्यों आई? द सिग्निफिकेंस इज नॉट टू क्रिएट अ हिंदू कंट्री, द रियल रीजन इज द सिग्निफिकेंस इज कि असी राम राज्य लैके आना है। राम राज्य की गल हो रही है कि किस तरीके दे नाल राम राज्य की डेफिनेशन है, फेयरनेस इक्वैलिटी उहदी गल हो रही है। असी कोई एक धर्म नू बढ़ावा दे के दूजे नू पिछे करन की गल नहीं करनी, और यही दिस इज द इथोस, दिस इज द एसेंस ऑफ इंडिया, टॉलरेंस। इंडिया वो है जिथे के ज्यादा पिछे ना जाते हैं, तुम सिक्स सेंचुरी चले जाओ, सिक्स सेंचुरी बुद्धिज्म आया, सिक्स सेंचुरी दे विच जैनिज्म भी आ गया, फिर उत्थे क्रिश्चियनिटी, इस्लाम, पारसी, बाई, हर धर्म नू उत्थे बढ़ावा दिता गया, हर धर्म दे लोग उत्थे प्रोस्पर कर रहे ने। इंडिया दे टॉप 50 ਇੰਡੀਆ ਦੇ ਟਾਪ 50 ਜੇ ਤੁਸੀਂ ਲੈ ਲਓ ਕਿ ਜੀ ਆਹ ਸਭ ਤੋਂ ਜ਼ਿਆਦਾ ਅਮੀਰ ਲੋਕ ਨੇ ਇੰਡੀਆ ਦੇ ਟਾਪ 50, ਜਿੰਨੇ ਇੰਡੀਆ ਦੇ ਟਾਪ 50 ਚ ਤੁਹਾਨੂੰ ਡਿਫਰੈਂਟ ਧਰਮਾਂ ਦੇ ਲੋਕ ਮਿਲਣਗੇ, ਦੁਨੀਆਂ ਚ ਨਹੀਂ ਕਿਤੇ ਮਿਲਣਗੇ, ਜਿੰਨੇ ਇੰਡੀਆ ਦੇ ਟਾਪ 50 ਅਮੀਰ ਲੋਕਾਂ ਚ ਤੁਹਾਨੂੰ ਅਲੱਗ ਅਲੱਗ ਧਰਮਾਂ ਦੇ ਲੋਕ ਮਿਲ ਜਾਣਗੇ, ਉਹ ਚ ਸਿੱਖ ਵੀ ਮਿਲ ਜਾਏਗਾ, ਹਿੰਦੂ ਵੀ ਮਿਲ ਜਾਏਗਾ, ਪਾਰਸੀ ਵੀ ਮਿਲ ਜਾਏਗਾ ਤੁਹਾਨੂੰ, ਕ੍ਰਿਸਚਨ ਵੀ ਮਿਲ ਜਾਏਗਾ, ਜਿੰਨੇ ਟਾਪ 50 ਚ ਮਿਲਣਗੇ ਨਾ ਕਿ ਆਹ ਜੀ ਟਾਪ 50 ਸਭ ਤੋਂ ਅਮੀਰ ਲੋਕ ਨੇ ਇੰਡੀਆ ਦੇ, ਉਹਨਾਂ ਦੇ ਅਲੱਗ ਅਲੱਗ ਧਰਮ ਹੋਣਗੇ, ਉਹ ਤੁਹਾਨੂੰ ਦੁਨੀਆਂ ਚ ਕਿਤੇ ਕੱਢ ਕੇ ਦੇਖ ਲਓ ਕਿ ਜੀ ਆਹ ਅਮਰੀਕਾ ਦੇ ਟਾਪ, ਹਾਲਾਂਕਿ ਅਮਰੀਕਾ ਇਜ਼ ਕੰਟਰੀ ਆਫ ਇਮੀਗ੍ਰੈਂਟਸ, ਕੈਨੇਡਾ ਇਜ਼ ਕੰਟਰੀ ਆਫ ਇਮੀਗ੍ਰੈਂਟਸ, ਦੁਨੀਆਂ ਭਰ ਤੋਂ ਧਰਮ ਤੋਂ ਡਾਇਵਰਸਿਟੀ ਤੋਂ ਲੋਕ ਆਏ ਨੇ, ਬਟ ਦਿਸ ਇਜ਼ ਹਾਊ ਡਾਇਵਰਸ ਹਾਊ ਟੋਲਰੈਂਟ ਇੰਡੀਆ ਇਜ਼। ਇੰਡੀਆ ਦੀ ਬਿਊਟੀ ਇਹਨੂੰ ਇੱਦਾਂ ਹੀ ਬਰਕਰਾਰ ਰਹਿਣ ਦਿਓ, ਇਹਨੂੰ ਅਸੀਂ ਕਿਸੇ, ਮੈਂ ਇਸੇ ਲਈ ਕਈ ਵਾਰ ਅਸੀਂ ਦੇਖੋ ਜਿਹੜੇ ਗੱਲ ਕਰਦੇ ਅਸੀਂ ਖਾਲਿਸਤਾਨ ਬਣਾਉਣਾ, ਮੈਂ ਕਿਹਾ ਅਸੀਂ ਕਿਉਂ ਬਣਾਉਣਾ, ਅਸੀਂ ਅਗੇਂਸਟ ਨਹੀਂ ਹੈ ਕਿਸੇ ਚੀਜ਼ ਦੇ, ਨਾ ਮੈਂ ਹਿੰਦੂ ਰਾਸ਼ਟਰ ਦੇ ਅਗੇਂਸਟ ਹਾਂ ਨਾ ਖਾਲਿਸਤਾਨ ਦੇ, ਪਰ ਮੇਰੇ ਸਵਾਲ ਹੋਣਗੇ ਕਿ ਨਹੀਂ ਕਿਉਂ ਬਣਾਉਣਾ ਇਹਨੂੰ ਹਿੰਦੂ ਰਾਸ਼ਟਰ, ਕਿਉਂ ਬਣਾਉਣਾ ਖਾਲਿਸਤਾਨ, ਨੋ ਵੀ ਡੋਂਟ ਲੀ, ਸਾਡਾ ਬਹੁਤ ਇਹਨੂੰ ਫੋਕਸ ਜਿਹੜਾ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਨੇ, ਲੋਕਾਂ ਨੂੰ ਇਨਫਰਾਸਟ੍ਰਕਚਰ ਚਾਹੀਦਾ, ਲੋਕਾਂ ਨੂੰ ਵਧੀਆ ਹੈਲਥ ਕੇਅਰ ਜਾਂ ਹੋਰ ਚੀਜ਼ਾਂ, ਐਜੂਕੇਸ਼ਨ ਵੱਲ ਲੋਕਾਂ ਦਾ ਫੋਕਸ ਬਣਾਓ, ਇਨੋਵੇਸ਼ਨ ਸਾਇੰਸ ਵੱਲ ਲੋਕਾਂ ਦਾ ਫੋਕਸ ਬਣਾਓ, ਅਸੀਂ ਬਿਨਾਂ ਮਤਲਬ ਇਹ ਡਿਸਕਸ਼ਨ, ਇਹ ਦਿਸ ਇਜ਼ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਦਿਸ ਇਜ਼ ਨੋਟ ਨੀਡਿਡ ਨਾਓ। ਤੁਸੀਂ ਸਰਵੇ ਦੇਖਿਆ ਜਿਹਦੇ ਚ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕਿਹੜੀ ਚੀਜ਼ ਪਰੇਸ਼ਾਨ ਕਰ ਰਹੀ ਹੈ, ਜੇ ਚੰਗੀ ਗੱਲ ਹੈ, ਮੈਂ ਅਸੀਂ ਸਵਾਗਤ ਕਰਦੇ ਹਾਂ, ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਬਣਿਆ, ਮੈਂ ਕਦੇ ਵੀ ਇੰਡੀਆ ਜਾਵਾਂਗਾ, ਮੈਂ ਉੱਥੇ ਵੀ ਅਸੀਂ ਗੋਲਡਨ ਟੈਂਪਲ ਵੀ ਜਾਵਾਂਗੇ, ਉੱਥੇ ਅਯੋਧਿਆ ਵੀ ਚਲੇ ਜਾਵਾਂਗੇ, ਲੇਕਿਨ ਇੰਡੀਆ ਦੇ ਲੋਕਾਂ ਦੀ ਇਹ ਮੇਨ ਜ਼ਰੂਰਤ ਨਹੀਂ ਹੈ, ਮੇਨ ਪ੍ਰਾਇਰਟੀ ਨਹੀਂ ਹੈ, ਉਹ ਸਭ ਬਹੁਤ ਚੰਗੀ ਗੱਲ ਹੈ, ਬਣੇ ਅਸੀਂ ਸਵਾਗਤ ਕਰਦੇ ਹਾਂ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਦਾ, ਲੇਕਿਨ ਇੰਡੀਆ ਦੀ ਪ੍ਰਾਇਰਟੀ ਜੋਬਸ, ਇਨਫਰਾਸਟ੍ਰਕਚਰ, ਜੇ ਅਸਲ ਮਾਇਨੇ ਚ ਜਿਹਦੀ ਗੱਲ ਹੁੰਦੀ ਹੈ, ਸੁਪਰ ਪਾਵਰ ਬਣਨਾ ਜੀ, ਵਿਸ਼ਵ ਗੁਰੂ ਬਣਨਾ, ਉਹ ਤੇ ਇਹਦੇ ਨਾਲ ਬਣਨਾ, ਔਰ ਇਹਦੇ ਬਾਰੇ ਮੈਂ ਬਹੁਤ ਵਧੀਆ ਆਂਕੜੇ ਵੀ ਲੈ ਕੇ ਆਇਆ, ਨੰਬਰ ਵੀ ਲੈ ਕੇ ਆਇਆ, ਉਹਦੇ ਤੇ ਅਸੀਂ ਚਾਹੁੰਦੇ ਹਾਂ ਕਿ ਬਾਈ ਮੀਡੀਆ ਤੇ ਆ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ, ਆਈ ਵਾਂਟ ਟੂ ਡਿਸਕਸ ਦੋਜ ਨੰਬਰ ਮੋਰ ਐਂਡ ਮੋਰ, ਜਿਹੜੇ ਕਿ ਸਾਨੂੰ ਇਹ ਦੱਸਣ ਕਿ ਕਿਹੜੀ ਇੰਡੀਆ ਚ ਚੀਜ਼ਾਂ ਚੰਗੀਆਂ ਹੋ ਰਹੀਆਂ ਨੇ, ਚੰਗੀਆਂ ਚੀਜ਼ਾਂ ਦੀ ਵੀ ਗੱਲ ਕਰਾਂਗੇ, ਤੇ ਆਹ ਚੀਜ਼ਾਂ ਇੰਡੀਆ ਚ ਹੋਰ ਵਧੀਆ ਚਾਹੀਦੀਆਂ ਨੇ ਜੇ ਅਗਲੇ ਤਕਰੀਬਨ 30 ਸਾਲ ਚ, ਇਫ ਇੰਡੀਆ ਵਾਂਟਸ ਟੂ ਬਿਕਮ ਅ ਡਿਵੈਲਪਡ ਕੰਟਰੀ, ਇਫ ਇੰਡੀਆ ਵਾਂਟਸ ਟੂ ਬਿਕਮ ਅ ਸੁਪਰ ਪਾਵਰ, ਇੰਡੀਆ ਵਿਲ ਬਿਕਮ ਦ ਥਰਡ ਲਾਰਜੈਸਟ ਇਕਾਨਮੀ ਨੋ ਮੈਟਰ ਵਟ। ਅਮਰੀਕਾ ਦਾ ਕੱਲ ਮੈਂ ਇੱਕ ਅਮਰੀਕਨ ਇੰਸਟੀਚਿਊਟ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਜੀ ਜੋ ਟ੍ਰੈਜੈਕਟਰੀ ਹੈ 2043, ਇਹ ਕੱਲ ਅਮਰੀਕਾ ਦੇ ਵਿੱਚ ਇੱਕ ਲੇਡੀ ਲੈਕਚਰ ਕਰ ਰਹੀ ਸੀ ਇਕਾਨੋਮਿਸਟ ਕਿ 2043 ਚ ਤਾਂ ਇੰਡੀਆ ਨੇ ਅਮਰੀਕਾ ਨੂੰ ਪਿੱਛੇ ਛੱਡ ਦੇਣਾ, ਚਾਈਨਾ ਨੰਬਰ 1, ਇੰਡੀਆ ਨੰਬਰ 2, ਇਹ ਅਮਰੀਕਾ ਦੇ ਲੋਕ ਹੁਣ ਗੱਲ ਕਰ ਰਹੇ ਨੇ, ਉਹ ਤਾਂ ਅਸੀਂ ਹੋ ਹੀ ਜਾਣਾ, ਜੀਡੀਪੀ ਦੇ ਵਿੱਚ ਇੰਡੀਆ ਨੇ ਔਰ ਚਾਈਨਾ ਨੰਬਰ 1 ਹੋ ਜਾਣਾ, 2043 ਚ ਨਹੀਂ ਹੋਏਗਾ ਤੇ 2050 ਚ ਹੋ ਜਾਏਗਾ, ਉਹ ਮੁੱਦਾ ਇਹ ਹੈ ਕਿ ਜਿਹੜੀ ਜੀਡੀਪੀ ਦੀ ਗਰੋਥ ਹੈ ਉਹ ਹਾਊ ਡਸ ਇਟ ਟ੍ਰਿਕਲ ਡਾਊਨ ਕਿ ਹਰ ਬੰਦੇ ਨੂੰ ਉੱਥੇ ਵਧੀਆ ਸਿਸਟਮ ਮਿਲ ਰਿਹਾ, ਇਹ ਸਵਾਲ ਹੈ, ਇਹਦੇ ਤੇ ਮੇਨ ਡਿਸਕਸ਼ਨ ਹੈ, ਇਹ ਚੀਜ਼ਾਂ, ਸਵਾਲ ਤਾਂ ਹਰ ਤਰ੍ਹਾਂ ਦਾ ਵੈਲਕਮ ਹੈ, ਮੈਂ ਕਿਸੇ ਨੂੰ ਰੋਕਦਾ ਨਹੀਂ ਹੈ, ਬਟ ਇਹ ਚੀਜ਼ਾਂ ਦੀ ਡਿਸਕਸ਼ਨ ਘੱਟ ਕਰੀਏ, ਉਹਦੀ ਜ਼ਿਆਦਾ ਕਰੀਏ। ਜੀ ਅੰਮ੍ਰਿਤਪਾਲ ਜੀ, ਤੁਸੀਂ ਆਪਣੀ ਗੱਲ ਮੁਕੰਮਲ ਕਰੋ।
ਜੋਤਿਬ ਜੀ, ਮੈਂ ਤਾਂ ਅੱਜ ਤੋਂ ਦਿਨ ਜੀ ਹੋ ਗਿਆ, ਕੋਈ ਕੁਸ਼ਚਨ ਇਹੋ ਜਿਹਾ ਕਰ ਦਿੰਦੇ ਆ, ਮੁੜ ਕੇ ਫਿਰ ਉਸ ਤੇ ਬੋਲਣਾ ਪੈਂਦਾ, ਆਮ ਤੌਰ ਤੇ ਮੈਂ ਨਹੀਂ ਗੱਲ ਕਰਦਾ ਕੋਈ ਵੀ, ਆਪਾਂ ਤਾਂ ਆਪ ਹੀ ਚਾਹੁੰਦੇ ਹਾਂ, ਮੈਂ ਤਾਂ ਸੁਣਦੇ ਰਹੀ ਤਾਂ ਮੋਦੀ ਸਾਹਿਬ ਕੋਈ ਜੋਬ ਦੀ ਜਾਂ ਦੂਜੀ ਗੱਲ ਕਰਦੇ ਹੀ ਨੀਗੇ, ਜਾਂ ਕੋਈ ਕੀ ਉਹਨਾਂ ਦਾ ਹੈ ਅੱਗਾ ਲੁੱਟਾ ਤੇ ਕੀ ਕਰਨਾ, ਤੇ ਉਹ ਸੁਣਦੇ ਰਹੀ ਤਾਂ ਜੀ, ਚਲੋ ਐਨੀਵੇ ਕੋਈ ਗੱਲ, ਠੀਕ ਹੈ ਜੀ, ਥੈਂਕ ਯੂ ਜਸਵੀਰ ਜੀ।
ਥੈਂਕ ਯੂ। ਕਾਲਰਸ ਨੂੰ ਰਿਕੁਐਸਟ ਆ ਕਿ ਲਾਈਨ ਪਲੀਜ਼ ਹੋਲਡ ਕਰਨਾ, ਵਿਰਕ ਸਾਹਿਬ ਤੁਹਾਡਾ ਵੀ ਸਵਾਗਤ ਕਰਾਂਗੇ, ਬਾਅਦ ਪੁਰਸ਼ੋਤਮ ਸਾਹਿਬ, ਬਾਕੀ ਗੁਰਦੇਵ ਸਿੰਘ ਜੀ, ਸਭ ਜਣੇ ਹੋਲਡ ਕਰ ਲੈਣਾ, ਸੋ ਮੈਂ ਸਭ ਦੀਆਂ ਕਾਲ ਜ਼ਰੂਰ ਲਵਾਂਗਾ, ਅਨਿਲ ਜੀ, ਗਰੀਸ਼ ਜੀ, ਵਿਰਕ ਸਾਹਿਬ, ਪੁਰਸ਼ੋਤਮ ਜੀ, ਗੁਰਦੇਵ ਸਿੰਘ ਜੀ, ਸਭ ਪਲੀਜ਼ ਲਾਈਨ ਹੋਲਡ ਕਰਨਾ, ਵੀ ਹੈਵ ਆਰ ਸਪੋਂਸਰ ਮੀਟਿੰਗ, ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ। ਵਿਸ਼ੇਸ਼ ਜੀ ਸਾਡੇ ਨਾਲ ਨੇ ਮਾਇਰੋਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਮੇਰੇ ਇੱਕ ਹੀ ਵਰਡ ਦਿਮਾਗ 'ਚ ਆਉਂਦਾ ਹੈ, ਮਾਇਰੋਨ ਮੀਨਸ ਲਗਜ਼ਰੀ, ਔਰ ਲਗਜ਼ਰੀ ਨਾਟ ਐਟ ਅ ਵੈਰੀ ਪ੍ਰੀਮੀਅਮ ਪ੍ਰਾਈਸ, ਓਬਵੀਅਸਲੀ ਥੋੜੀ ਜਿਹੀ ਕੋਸਟ ਦਾ ਫਰਕ ਜ਼ਰੂਰ ਹੋਏਗਾ, ਲੇਕਿਨ ਜਦੋਂ ਘਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਕੋਈ ਵਧੀਆ ਚੀਜ਼ਾਂ ਲੈ ਕੇ ਆਉਣਾ ਘਰ ਦੇ ਵਿੱਚ, ਦੈਨ ਆਲਵੇਜ਼ ਰਿਮੈਂਬਰ ਮਾਇਰੋਨ। ਵਿਸ਼ੇਸ਼ ਜੀ, ਕਿਆ ਹਾਲ ਹੈ ਆਪਕਾ, ਹਾਊ ਆਰ ਯੂ ਸਰ?
ਮੈਂ ਬਹੁਤ ਅੱਛਾ ਹਾਂ ਯਦਵੀਰ ਜੀ, ਆਜ ਕੇ ਇਤਨੇ ਸਨੀ ਬਿਊਟੀਫੁਲ ਮੌਸਮ ਮੈਂ, ਆਪ ਕੈਸਾ ਹੈ?
ਸਰ ਬਹੁਤ ਅੱਛੇ, ਬਹੁਤ ਅੱਛੇ, ਗੋਡ ਹੈਜ਼ ਬੀਨ ਵੈਰੀ ਕਾਇੰਡ, ਪਰਮਾਤਮਾ ਦਾ ਬੜਾ ਸ਼ੁਕਰ ਹੈ, ਬਾਕੀ ਤੁਹਾਡੇ ਸਾਰੇ ਭਰਾਵਾਂ ਭੈਣਾਂ ਦਾ ਆਸਰਾ ਹੈ, ਥਿੰਗਸ ਆਰ ਗੋਇੰਗ ਗੁੱਡ, ਸੋ ਬਹੁਤ ਸ਼ੁਕਰ ਹੈ। ਮੈਂ ਚਾਹਾਂਗਾ ਕਿ ਮਾਇਰੋਨ ਦੇ ਬਾਰੇ ਜਾਣਕਾਰੀ ਦਿਓ। ਅੱਜ ਨਾ ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ ਕਿ ਅਗਰ ਆਪ ਇਹ ਥੋੜਾ ਸਾ ਹਮੇ ਬਤਾ ਸਕੇ ਕਿ ਮਾਇਰੋਨ ਕੇ ਉਪਰ ਅਗਰ ਕਿਸੀ ਨੇ ਆਪਣੀ ਕਿਚਨ ਬਿਲਕੁਲ ਚੇਂਜ ਕਰਨੀ ਹੋ ਤੋ ਕਿਆ ਕੀਆ ਜਾ ਸਕਤਾ ਹੈ, ਮਾਇਰੋਨ ਕੈਸੇ ਮਦਦ ਕਰੇਗਾ?
ਐਬਸੋਲੂਟਲੀ ਯਦਵੀਰ ਜੀ, ਤੇ ਯਦਵੀਰ ਜੀ, ਲੈਟ ਮੀ ਸਟਾਰਟ ਆਫ ਬਾਈ ਟੈਲਿੰਗ ਯੂ ਅ ਲਿਟਲ ਬਿਟ ਅਬਾਊਟ ਹਮ ਕਰਤੇ ਕਿਆ ਹੈ ਮਾਇਰੋਨ ਪੇ। ਸੋ ਮਾਇਰੋਨ ਆਪਕਾ ਡਿਜ਼ਾਈਨ ਸੈਂਟਰ ਹੈ ਜਹਾਂ ਪੇ ਯੂਨੀਕ ਪ੍ਰੋਡਕਟਸ ਫਰਮ ਆਲ ਓਵਰ ਦ ਵਰਲਡ ਆਪਕੋ ਮਿਲੇਂਗੇ। आप लेकर चले इटालियन पोर्सलिन स्लैब्स, ब्राजीलियन नेचुरल क्वार्टसाइट स्लैब्स, ब्राजील, इटली, स्पेन, पोर्चुगल, पूरी दुनिया से यूनिक टाइलें, डिफरेंट चीजें जो आपको हर जगह ना मिले। हमारा आइडिया बहुत सिंपल है, घर, ऑफिस या रेस्टोरेंट आप बनाते हैं सोच के, दिल लगा के बनाते हैं हर जगह को, उसके लिए हर स्पेस की यूनिक लुक होनी चाहिए, यूनिक आइडिया होना चाहिए जो हम मायरॉन में आपके लिए डिजाइन करते हैं, आपकी स्पेस को आपके हिसाब से एकदम अलग, एकदम वाह, एकदम वाव बनाते हैं। तो उसके लिए हम हमेशा कहते हैं कि कोई भी रेनोवेशन प्रोजेक्ट हो उसके पहले, या कोई नया घर बना रहे हो, या अपना ऑफिस बना रहे हो, रेस्टोरेंट कर रहे हो, कुछ भी कर रहे हो कंस्ट्रक्शन के हिसाब से, एक बार जरूर हमारे पास आए, हमसे मिलें, देखें कि हम आपकी यूनिक स्पेस को एकदम अलग कैसे बना सकते हैं। युद्धवीर जी, आपने अभी नाम लिया किचन का, एंड हम किचन को कैसे कस्टमर के लिए अलग, डिफरेंट एंड वाव बना सकते हैं, उसके लिए काफी सारे प्रोसेसेस हम करते हैं। टू स्टार्ट ऑफ विद, हमारे पास इंटीरियर डिजाइनर्स ऑन स्टाफ हैं जिनका काम है आपसे मिलना, आपकी जरूरतों को समझना, ये समझना कि आपके किचन में कितने लोग रेगुलरली यूज करेंगे, आपका किचन हर रोज यूज होगा 3 बार 4 बार या फिर दिन में 1 बार यूज होगा, उस हिसाब से यूनिक लुक्स, यूनिक मटेरियल्स हम यूज करेंगे आपकी स्पेस को खत्म करने के लिए। उसके बावजूद जब आप हमारे पास आएंगे, हम आपके साथ कलर्स डिस्कस करेंगे, टाइप्स ऑफ कैबिनेट्स डिस्कस करेंगे, आपकी फ्लोरिंग कैसी होनी चाहिए, आपको अगर हार्डवुड लगानी है, पोर्सलिन टाइल लगानी है, क्या प्रोडक्ट लगाना है वहां पे, वो अंडरस्टैंड करेंगे। उसके बाद आपके लिए पूरा नक्शा क्रिएट करेंगे स्पेस का बेस्ड ऑन द लेआउट, द डिजाइन एंड क्या क्या हम चेंजेस कर सकते हैं। उसके बाद आपके काउंटर टॉप, बैक स्प्लैश, पेंट, लाइटिंग, हर चीज में हम मदद करेंगे। द आइडिया इज वेरी सिंपल, आपकी जरूरतों को समझें, आपके लिए कुछ अलग, डिफरेंट एंड वाव बनाएं जो आपको हर रोज दिखेगा नहीं एंड हर रोज समझ में नहीं आएगा। तो उसके लिए मैं हमेशा इनवाइट करूंगा, एक बार जरूर हमसे मिले, कोई भी रेनोवेशन प्रोजेक्ट हो आपका एंड यूनिक स्पेस बनानी हो, वाव बनाना हो, हमसे जरूर मिले एंड देखें कि हम आपकी क्या मदद कर सकते हैं, क्या सहायता कर सकते हैं। तो हम हैं मायरॉन टाइल एंड स्टोन, 3345 लेड रोड, यूनिट 4, मिसिसागा। हम मिसिसागा एंड ओकविल के बॉर्डर में हैं एंड हमारा एड्रेस है, हम क्लोजेस्ट मेजर इंटरसेक्शन है डंडास एंड 403 ऑन द मिसिसागा साइड। द फोन नंबर इज 905-608-9047, दैट्स 905-608-9047। जरूर हमसे एक बार मिलें, देखें कि हम क्या कर सकते हैं आपके लिए एंड मिनिमम एक एस्प्रेसो कॉफी पीकर जाएं। थैंक यू सो मच युद्धवीर जी, मैं सबको इनवाइट करना चाहूंगा एक बार आने के लिए एंड हमें जरूर बताएं कि आपने हमारा नाम वाई मीडिया के साथ सुना, इस हिसाब से हम आपके लिए थोड़ा सा और हल्का सा अलग एक्सपीरियंस दे सकते हैं।
बहुत शुक्रिया जी। मैं जैसा विशेष जी ने दसिया ही होने कि जे तुसी भी चाहते हो कि अपने किचन या बाथरूम या घर कितने भी जो तुम लग्जरी की गल करते हैं, देन ऑलवेज रिमेम्बर मायरॉन, मायरॉन इज योर आंसर। तो बहुत शुक्रिया जी विशेष जी, आपने बड़ी डिटेल में सारी जानकारी दी, कॉफी तो मैंने खुद उस दिन पी, वेरी नाइस कॉफी। बिल्कुल जाओ उत्थे आराम नाल कॉफी पियो, बैठो, गलबात सुनो, इन्हां कोल डिजाइनर्स अवेलेबल ने, थानू दस सकते ने, गाइड कर सकते ने और इन्हां दा अपना बहुत एक्सपीरियंस है, ही इज वेरी एक्सपीरियंसड। जे घर दे विच तुसी टाइल्स लगानी है, कोई बाथरूम का काम है, कोई किचन का काम है, कोई होर काम है, सलाह बिल्कुल लो जाके तुसी मायरॉन दे उत्ते पहुंचना है। और मैं एक चीज होर इत्थे जरूर जिक्र करदा, बड़ी इंपोर्टेंट है कि कई बार असीं सोचदे हां कि जी हां जी फर्क की हैगा, फर्क बिल्कुल हुंदा है। एक असी गड्डी जिहड़ी चलाने आ ओह सानू पता है कि $2,00,000 दी है गड्डी, असी $2,000 दी भी है, बिल्कुल $2,000 च भी गड्डी आ जांदी है $2,00,000 च, बंदे 5 ही बैठने हुंदे आ ओहदे विच, ठीक है, या 4 ही हुंदे आ कंफर्टेबली, तां लेकिन ओहदे च फर्क हुंदा है, ओह सानू पता है। इसे तरह प्रोडक्ट जिहड़ा असी हाईली हाईली रिकमेंड करदे आ कि प्रोडक्ट जिहड़ा वधिया होवे, ਜੇ ਸਾਡਾ ਕੋਈ ਵੀ ਸਪੋਂਸਰ ਵਿਦ ਯੂ ਰਿਸਪੈਕਟ ਕੋਈ ਵੀ ਸਪੋਂਸਰ ਜੀ ਆਪਣੀ ਸਰਵਿਸ ਵਧੀਆ ਨਹੀਂ ਦੇ ਰਿਹਾ, ਪ੍ਰੋਡਕਟ ਠੀਕ ਨਹੀਂ ਆ ਉਹਨਾਂ ਕੋਲ, ਸਾਨੂੰ ਕੋਈ ਕੰਪਲੇਂਟ ਆਉਂਦੀਆਂ ਨੇ, 3 ਕੰਪਲੇਂਟ ਆਉਣ ਅਸੀਂ ਆਫ ਦੀ ਏਅਰ ਕਰ ਦਿੰਦੇ ਹਾਂ ਕਿਸੇ ਵੀ ਸਪੋਂਸਰ ਨੂੰ। ਸੋ ਸਾਡੀ ਪਹਿਲਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਪੋਂਸਰ ਜਿਹੜੇ ਨੇ ਸਾਡੇ ਉਹ ਬਹੁਤ ਵਧੀਆ ਲੈ ਕੇ ਆਈਏ। ਤੁਸੀਂ ਵਿਸ਼ੇਸ਼ ਜੀ ਕੋਲ ਜਾਓਗੇ, ਪੁੱਛੋ ਇਹਨਾਂ ਨੂੰ ਕਿ ਜੀ ਕੁਆਲਿਟੀ ਏਡੀ ਵਧੀਆ ਚੀਜ਼ ਕੀ ਹੈ, ਖਾਸੀਅਤ ਕੀ ਹੈ ਇਹਦੇ ਵਿੱਚ, ਵਾਈ ਇਟਸ ਸੋ ਨਾਈਸ, ਹਾਊ ਡਜ਼ ਇਟ ਟਰਨ ਆਊਟ ਸੋ ਗੁੱਡ, ਇੰਨਾ ਵਧੀਆ ਕਿੱਦਾਂ ਲੱਗੇਗਾ ਇਹ ਦੇਖਣ ਚ, ਇਹਦਾ ਜਿਹੜਾ ਫਾਈਨਲ ਆਊਟਪੁੱਟ ਆ ਉਹ ਵਧੀਆ ਕਿੱਦਾਂ ਆਏਗੀ। ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਲਓ, ਤੁਹਾਨੂੰ ਪੂਰਾ ਐਜੂਕੇਟ ਕਰਨਗੇ ਵਿਸ਼ੇਸ਼ ਜੀ। ਵਿਸ਼ੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜਾਣੇ ਸੇ ਪਹਿਲੇ ਬਸ ਫੋਨ ਨੰਬਰ ਇੱਕ ਵਾਰ ਫਿਰ ਸੇ ਅਨਾਊਂਸ ਕਰੇ, ਫੋਨ ਨੰਬਰ ਦੇ ਫਿਰ ਸੇ।
ਐਬਸੋਲੂਟਲੀ ਅਦਵੇ ਜੀ, ਐਟ ਮਾਇਰੋਨ ਆਪ ਹਮੇ ਰੀਚ ਕਰ ਸਕਤੇ ਹੈ 9056089047, ਐਂਡ ਮੇਰਾ ਨਾਮ ਵਸ਼ਿਸ਼ ਭਾਟੀਆ ਹੈ, ਜ਼ਰੂਰ ਮੁਝਸੇ ਆ ਕੇ ਮਿਲੇ ਐਂਡ ਦੇਖੇ ਕਿ ਮੈਂ ਆਪ ਕੇ ਕਿਆ ਕਰ ਸਕਤਾ ਹੂੰ, ਕਿਆ ਸਹਾਇਤਾ ਕਰ ਸਕਤਾ ਹੂੰ। ਥੈਂਕ ਯੂ ਸੋ ਮਚ ਅਦਵੇਰ ਜੀ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ। ਔਰ ਮੈਂ ਇੱਥੇ ਦੱਸਾਂ ਕਿ ਮੈਚ ਜਿਹੜਾ ਜੀ ਉਹ ਹੁਣ ਇਨਿੰਗਸ ਬ੍ਰੇਕ ਤੋਂ ਬਾਅਦ ਦੁਬਾਰਾ ਤੋਂ ਸ਼ੁਰੂ ਹੋ ਚੁੱਕਾ ਹੈਗਾ, ਅਸੀਂ ਲਗਾਤਾਰ ਤੁਹਾਨੂੰ ਮੈਚ ਦੇ ਨਾਲ ਜਿਹੜਾ ਜੀ ਜੋੜ ਕੇ ਰੱਖਾਂਗੇ। ਕਾਫੀ ਸਾਰੀਆਂ ਪੰਜਾਬ ਦੀਆਂ ਖਬਰਾਂ ਵੀ ਉਹ ਵੀ ਪੈਂਡਿੰਗ ਨੇ, ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਔਰ ਮੈਂ ਇੱਥੇ ਦੱਸਾਂ ਕਿ ਅੱਜ ਸ਼ਾਮ ਨੂੰ ਅਸੀਂ ਬੜੀ ਡਿਟੇਲ ਦੇ ਵਿੱਚ ਇਨਹੈਰੀਟੈਂਸ ਟੈਕਸ ਜਿਹੜਾ ਹੈ ਇਹ ਲੱਗੇਗਾ ਨਹੀਂ ਲੱਗੇਗਾ ਹੋਏਗਾ ਕਿ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। 206 ਰਨ ਬਣਾਤੇ ਨੇ, ਇਟਸ ਅ ਗੁੱਡ ਸਕੋਰ ਆਈ ਮਸਟ ਸੇ। ਸੋ 207 ਦਾ ਜਿਹੜਾ ਟਾਰਗੇਟ ਹੈ ਉਹ ਇਸ ਸਮੇਂ ਰੱਖਿਆ ਗਿਆ। ਸੋ 206 ਰਨ ਬੈਂਗਲੋਰ ਦੇ, ਔਰ ਹੈਦਰਾਬਾਦ ਦੀ ਹੁਣ ਬੱਲੇਬਾਜ਼ੀ ਸਟਾਰਟ ਹੋ ਚੁੱਕੀ ਹੈ। ਮੈਂ ਅੱਗੇ ਚੱਲ ਕੇ ਐਨਾਲਿਸਿਸ ਦਵਾਂਗਾ। ਕ੍ਰਿਕਟ ਦੀ ਗੱਲ ਹੋ ਰਹੀ ਹੈ ਨਾ, ਮੈਨੂੰ ਕੱਲ ਸੀਗਾ ਕਿ ਸਰ T20 ਜਿਹੜੀ ਇੰਡੀਆ ਦੀ ਟੀਮ ਦੇ ਬਾਰੇ ਕੀ ਕਹਿਣਾ, ਕਿਹਨੂੰ ਖਿਲਾਉਣਾ ਚਾਹੀਦਾ, ਕਦੋਂ ਆਏਗੀ ਟੀਮ, ਮੈਂ ਹੁਣੇ ਅੱਗੇ ਚੱਲ ਕੇ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਜੀ। ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਪਲੀਜ਼ ਗੋ ਹੈਡ।
ਜੀ ਜੀ, RCB 200 ਰਨ ਬਣਾ ਕੇ ਮੰਡਾ ਦਾ ਸਭ ਤੋਂ ਜ਼ਿਆਦਾ ਮੈਚ ਜਾ ਰਹੀ ਹੈ ਜੀ, ਇਹ ਦੁੱਖ ਦੀ ਗੱਲ ਹੈ ਜੀ।
ਯੈਸ, ਉਹਨਾਂ ਨੂੰ ਦੁਬਾਰਾ ਰੀਵਿਜ਼ਿਟ ਕਰਨੀ ਪਏਗੀ ਸਟ੍ਰੈਟਜੀ। ਉਹਨਾਂ ਨੇ ਕਦੇ ਕੋਈ ਟਰਾਫੀ ਨਹੀਂ ਜਿੱਤੀ, ਦੇ ਹੈਵ ਨੈਵਰ ਵਨ ਅ ਟਰਾਫੀ, ਔਰ ਇਸ ਵਾਰ ਵੀ ਬੁਰੀ ਹਾਲਤ ਹੈ ਉਹਨਾਂ ਦੀ ਇਸ ਵਾਰ ਦੇ ਟੂਰਨਾਮੈਂਟ ਚ ਵੀ।
ਮਾਲਕ ਨਾ ਹਮੇਸ਼ਾ ਉਹਨਾਂ ਦੀ ਬੋਲਿੰਗ ਪਤਾ ਨੀ ਕਿੱਥੇ ਬਹਿ ਜਾਂਦੀ ਹੈ ਜੀ, ਜਦੋਂ ਟੇਬਲ ਤੇ ਟੀਮ ਬਣਾਉਣ ਲੱਗਦੇ ਉਸ ਵੇਲੇ ਪਤਾ ਨੀ ਉਹਨਾਂ ਦੇ ਜਿਹੜੇ ਰਣਨੀਤੀ।
ਸੋਰੀ, ਮੈਨੂੰ ਪਤਾ ਨੀ ਇੱਦਾਂ ਕਿਉਂ ਲੱਗਦਾ ਰਹਿੰਦਾ ਕਿ ਹਜੇ ਤਾਂ ਬਹੁਤ ਟਾਈਮ ਪਿਆ, ਔਰ ਮੈਨੂੰ ਤਾਂ ਇਸ਼ਾਰਾ ਕਰ ਦਿੱਤਾ ਉਹ ਕਹਿੰਦੀ ਟਾਈਮ ਸਾਡਾ AM 770 ਦੀ ਸਮਾਪਤ ਹੋ ਗਿਆ। ਬੜੀ ਪਤਾ ਨੀ ਲੱਗਦਾ ਕਦੋਂ ਟਾਈਮ ਸ਼ੁਰੂ ਹੁੰਦਾ ਖਤਮ ਹੋਇਆ। ਸੋ ਡਿਸਿਪਲਿਨ ਦਾ ਖਿਆਲ ਰੱਖਣਾ, ਸੋਰੀ ਮੈਂ ਇੰਟਰਪਟ ਕਰਕੇ, ਆਈ ਡੋਂਟ ਵਾਂਟ ਟੂ ਸਾਊਂਡ ਰੂਡ ਇਨ ਦ ਮਿਡਲ, ਬਟ ਵੀ ਹੈਵ ਟੂ ਓਬੇ ਦਾ ਡਿਸਿਪਲਿਨ। ਔਰ ਸਮੇਂ ਜ਼ਿਆਦਾ ਨਹੀਂ ਦੇ ਰਿਹਾ ਜੀ, 416-475 5000 ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਮੈਂ ਤੁਹਾਡੀ ਖਿਦਮਤ ਹਾਜ਼ਰ ਹੋਵਾਂਗਾ। ਬਾਕੀ ਕ੍ਰਿਕਟ ਦੀ ਔਰ ਹਰ ਤਰ੍ਹਾਂ ਦੀ ਗੱਲਬਾਤ ਜਾਰੀ ਹੈ 6472728182 6472728182 4164275000। ਹੈਵ ਵੰਡਰਫੁਲ ਡੇ, ਇੰਜੋਏ ਦ ਡੇ।
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਨਾਗਰਿਕ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ੋਪਰਸ ਹੋ ਜਾਈਏ ਤਿਆਰ, ਲੀਜ਼ਾ ਕੋਸਮੈਟਿਕਸ ਫਿਰ ਸੇ ਲੈ ਕੇ ਆ ਰਹੇ ਹੈ ਬੜੇ ਬ੍ਰਾਂਡਸ ਕੀ ਬੜੀ ਸੇਵਿੰਗਸ ਔਰ ਬਿਗ ਸੇਲ ਖਾਸ ਆਪਕੇ ਲਿਏ।
ਜੀ ਹਾਂ, ਵਰਲਡ ਫੇਮਸ ਬ੍ਰਾਂਡ ਕੇ ਪਰਫਿਊਮਸ, ਕੋਸਮੈਟਿਕਸ ਐਂਡ ਸਕਿਨ ਕੇਅਰ, ਹੈਲਥ ਐਂਡ ਬਿਊਟੀ ਪ੍ਰੋਡਕਟਸ,
80% ਤੱਕ ਕੀ ਸੇਵਿੰਗਸ ਔਨ ਯੋਰ ਫੇਵਰੇਟ ਬ੍ਰਾਂਡ।